पर्यो जाच के एक शरणम मिले दान संतरेन जेल भोजन तरना बिंत करो मुर्दा सुनो जे ठाकुर पावे देह दर्श मन चाओ भगत मन ठहरावे बोले चिराग अंधियार में सब करु दरी एक नाम धर्म प्रगट सगल हर पवन में जन्नान गुरु पार ब्रह्म ज्योत रूप हरिया गुरु नानक कहायो ताते अंगद भयो तत्स्यो तत् मिलायो अंगद कृपा तुहारो अमर सतगुर थिर कियो अमरदास अमृत शतरे गुरु राम में दियो रामदास दर्शन परस कै मथुरा अमृत बैन मूर्त पंच प्रमाण पुरख गुरु अर्जुन पिखो नैन पाए गए जब ते तुमरे कबरे गुवाख तेरे नहीं आन्यो राम रही पुराण कुरान ने कहे मत एक न मान्यो सिमर शास्त्र वेद सब है वह भेद कहे हमें एक न जान्यो श्री आसमान कृपा तुम्हरी कर मैंने कहो सब तुहे बखान्यो दौरा सगल द्वार को छाड़ कह गयो तुम्हारो द्वार बह गए की लाज अस गोविंदास तुहार सगल द्वार को छाड़ कह गयो तुम्हारो द्वार बह गए की लाज यश गोविंदास तुम्हार बाणी गुरु गुरु है बाणी बिच बाणी अमृत सारे गुरु बाणी कहे सेवक जन्माने प्रतख गुरु निस्तारे आज्ञा पही अकाल की तवे चलायो पंथ सब सिखन को हुक्म है गुरु मानियो ग्रंथ गुरु ग्रंथ जी मानियो प्रगट गुरा की दे जो प्रभु को मिलियो चाहे खोज शब्द में ले सुख अटल गुरु सेविए सह सुभाय दर्शन पर से गुरु के जन्म मरण दुख जाए हो ऐसे समी नूर अरसों कुरसों चटिए तू डिठे सचे पातशाह हो मल जन्म जन्म दी कटिए सज्जन सच्चा पातशाह सिर सहन साह इस पास बैठे हैं सोहिए सुभन लावे साह
वाहेगुरु साहब जीओ सोरठ महला पंजवा कोट ब्रह्मांड गो ठाकुर स्वामी सर्व जिया का दाता रे प्रत पाल नित सार संभाल एक गुण नहीं मूरख जाता रे कोट ब्रह्मांड को ठाकुर स्वामी सर्व जिया का दाता रे प्रत पाल नित सार संभाल एक गुण नहीं मूरख जाता रे हर आराधना जाना रे हर हर गुर गुर करता रे हर जियो नाम परो रामदास रहाओ दीन दयाल कृपाल सुख सागर सर्व कटा भरपूरी रे पेखत सुनत सदा है संगे मैं मूरख जानिया दूरी रे हर बेअंत हों मित कर वरन क्या जाना होए कैसो रे करो बेनती सतगुर अपने मैं मूरख देहो उपदेसो रे मैं मूरख की गेत को बात है कोट परादी तरियारे गुरु नानक जिन सुनया पेखिया से फिर गुरु वासना परियारे मैं मूरख की केत को बात है कोट परादी तरियारे गुरु नानक जिन सुनया वेखिया से फिर घर वासना पर आ रे वाहिगुरु जी का खालसा, वाहिगुरु जी की फतेह। वाहिगुरु साहिब जीओ, कतक कर्म कुमावणे, दोष न काहू जोग, परमेश्वर ते भुलिया व्यापन सबे रोग। बेमुख होए राम ते लगन जन्म बिजोग, खिन मैं कौड़े होए गए जितड़े माया भोग। बिच न कोई कर सके किस थै रोब है रोज, कीता किछु न हो वई लिखया तुर संजोग। बड़ भागी मेरा प्रभ मिले ता उतर है सब वियोग। नानक को प्रभ राख ले मेरे साहेब बंदी मोज। कातक होवै साध संग बिन सह सबे सोज। नानक को प्रभ राख ले मेरे साहेब बंदी मोज। कातक होवै साध संग बिन सह सबे सोज। कातक कर्म कुमावणे, दोष न काहू जोग।
वाहिगुरु जी का खालसा, वाहिगुरु जी की फतेह। परम सत्कार योग गुरु खालसा साध संग जी, आप माई पाई संगत ने दूरों नेड़ों इस स्थान ते पुज गए। गुरु महाराज जी की हजूरी विखे जो पहला कीर्तन निर्मोल खीरा आनंद गुणी गहीरा वो सरवण किया है, उपरंत गुरु घर के मर्यादा अनुसार जो बारह महान बारह महीनों द्वारा सतगुरु साहब जी ने विदेशों की बख्शिश की है, वो संगत रल मिल के गुरु की हजूरी विखे सज के सरवण कर दिए हैं। सो उस रीति अनुसार बारह माह का संपूर्ण पाठ होया है, उपरंत विशेष फिर जो इस महीना कत्तक का चढ़िया है उस द्वारा उपदेश दिते हैं, वो आप जी ने सरवण किया है। सो अपनी रीति जो अपने देशों विदेशों दे विच चली आती है, होर होर अपने अपने धर्म कर्मां दी मर्यादा हैं या रहनी सहनी है। जिवें बाहरले देशों विच कोई यहूदी हैं, कोई ईसाई है, कोई इब्राहिमी बजते है मुसलमानों ने विच, कोई मुहम्मद नूं मनदे है मुसलमान कहे जांदे है। उन्हां दे भी अपने अपने विचार, उन्हां उन्हां दे जिहड़े दिन रखे हुए ने विशेष करके इकट्ठ हुंदे है ते उत्थे उन्हां दे विचार सुनदे है। विचारां इस करके बनाए हुए वाहिगुरु परमेश्वर हुक्मी हुक्म चलाए राहो, नानक विवसै वे प्रवाह। जिहड़ा हुक्मी वाहिगुरु परमेश्वर है जिन सारी ये रचना हुक्म दे विच रची है, हुक्मी होवन आकार हुक्म न कहा जाए, हुक्मी होवन जी हुक्म मिले वडियाई, हुक्मी उत्तम नीच हुक्म लिख दुख सुख पाइए है, इकना हुक्मी बख्शीश हुक्मी सदा को आई है, हुक्म अंदर सब को बाहर हुक्म ना कोई, नानक हुक्म जे बुझे तो हमें कहे ना कोई। भाव है जड़े कोई रस्ते मजहब या धर्म संसार में चले ने ਉਹਦੇ ਹੁਕਮ ਦੇ ਵਿੱਚ ਹੀ ਉਹਨਾਂ ਦੇ ਮੁਖੀਆਂ ਨੂੰ, ਆਗੂਆਂ ਨੂੰ, ਪੀਰਾਂ ਪੈਗੰਬਰਾਂ ਨੂੰ ਭੇਜਿਆ ਗਿਆ ਹੈ ਵੀ ਤੁਸੀਂ ਆਹ ਕੰਮ ਕਰਨੇ ਹੈ। ਸੋ ਉਹ ਵਿਚਾਰਾਂ ਸਾਰੀਆਂ ਜਿਵੇਂ ਵਿਚਿੱਤਰ ਨਾਟਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਿਸ਼ੇਸ਼ ਦੇ ਨਾਲ ਅੰਕਿਤ ਕੀਤੀਆਂ ਉੱਥੇ ਦਰਜ ਹਨ ਵੀ ਵਾਹਿਗੁਰੂ ਨੇ ਕੀ ਹੁਕਮ ਦਿੱਤਾ, ਕਿੰਨਾ ਕੁ ਉਹਨਾਂ ਕੋਲ ਮੰਨਿਆ ਗਿਆ। ਪਰ ਉਹਨਾਂ ਦੇ ਜਿਹੜੇ ਮਜ਼ਹਬ ਕਹਿ ਦਿਓ, ਪੰਥ ਕਹਿ ਦਿਓ, ਧਰਮ ਕਹਿ ਦਿਓ, ਉਹ ਤਾਂ ਹਾਲੇ ਤੋਂ ਵੀ ਇਸ ਦੁਨੀਆਂ ਦੇ ਵਿੱਚ ਬਹੁਤ ਗਿਣੇ, ਸਿੱਖਾਂ ਨਾਲੋਂ ਤਾਂ ਬਹੁਤ ਗਿਣਤੀ ਵਿੱਚ ਹਨ। ਜੇ ਉਹਨਾਂ ਦੀ ਗਿਣਤੀ ਕਰੀਏ ਵੀ ਕਿੰਨੇ ਲੱਖ ਹੈ, ਕਿੰਨੇ ਕਰੋੜ ਹੈ। ਸੋ ਰਹੋ ਵਿਚਾਰ, ਸੋ ਆਪਣੇ ਵੀ ਭਾਰਤ ਭੂਮੀ ਦੇ ਅਨੁਸਾਰ ਜੋ ਆਮ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਇਹ ਜੀਵਨ ਦੇ ਤਾਂ ਸਿੱਧੇ ਰਸਤੇ ਪਾਉਣ ਵਾਸਤੇ ਅਵਤਾਰ ਧਾਰਿਆ ਹੈ ਵੀ ਇਹ ਸਿੱਖਿਆ ਹੈ। ਸਿੱਖਿਆ ਵੀ ਉਹਨਾਂ ਨੇ ਕਿਹਾ ਵੀ ਸਾਡੀ ਨਹੀਂ ਹੈ, ਇਹ ਵਾਹਿਗੁਰੂ ਦੀ ਸਿੱਖਿਆ ਹੈ, ਵਾਹਿਗੁਰੂ ਦੇ ਉਪਦੇਸ਼ ਹਨ, ਉਹਨਾਂ ਨੂੰ ਅਸੀਂ ਤਾਂ ਅੱਗੇ ਸੁਣਾਉਣ ਵਾਲੇ ਹਾਂ। ਇਹ ਗੁਰੂ ਨਾਨਕ ਸਾਹਿਬ ਜੀ ਨੇ ਵੀ, ਦਸਮ ਪਾਤਸ਼ਾਹ ਨੇ ਵੀ, ਅਤੇ ਅਸੀਂ ਵੀ ਕੋਈ ਐਸੇ ਨਹੀਂ ਹੈ ਪਰਮੇਸ਼ਰ ਸਰੂਪ ਹਨ ਜਾਂ ਹੋਰ, ਵੀ ਅਸੀਂ ਵੀ ਉਸਦੇ ਦਾਸ ਹਾਂ ਵਾਹਿਗੁਰੂ ਪਰਮੇਸ਼ਰ ਦੇ। ਇਸ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਜੋ ਜੋ ਪਹਿਲ ਪਏ ਅਵਤਾਰਾ, ਵੀ ਕਈਆਂ ਨੇ ਉਹਨਾਂ ਨੇ ਆਪਣੇ ਆਪ ਨੂੰ ਬ੍ਰਹਮ ਖੁਆਇਆ ਵੀ ਸਾਡੀ ਸਿੱਖਿਆ ਹੈ ਮੰਨੋ, ਜਿਸ ਤਰ੍ਹਾਂ ਕਹਾਂ ਪਹੁੰਚ ਜਵਾਨ ਜਗਤ ਨੇ ਦਸਕਰ ਸਿਰ ਹਰ ਕਾਇ ਅਦਭੁਤ ਪ੍ਰਪੰਚ ਦਿਖਾਏ, ਸਮਨ ਕਹਿ ਆਪੇ ਬ੍ਰਹਮ ਕਹਾਏ। ਤੇ ਸਾਡੇ ਕਲਯੁਗੀ ਜੀਵਾਂ ਵਾਸਤੇ ਵੀ ਦੇਖਿਓ ਕਿਤੇ ਬਣ ਨਾ ਜਾਏ ਕੁਛ ਕਿਸੇ ਪਦਵੀ ਤੇ ਜਾਂ ਹੋਰ, ਐਸੀਆਂ ਜਿਹੜੀਆਂ ਸੰਸਾਰ ਦੇ ਵਿੱਚ ਅਵਤਾਰਾਂ ਦੀਆਂ ਪਦਵੀ ਨੇ, ਕੋਈ ਨਿਰੰਕਾਰ ਦੀ ਬੜੀ ਉੱਚੀ ਹੈ, ਕੋਈ ਨਿਰੰਕਾਰ ਹੈ, ਬਹੁਤ ਸਾਰੇ ਜਿਵੇਂ ਝੂਠੇ ਨਾਮ ਰੱਖੇ ਹੋਏ ਸੱਚੇ ਸੌਦੇ ਵਾਲੇ ਹੈ, ਹੋਰ ਵੀ ਕਈ ਤਰ੍ਹਾਂ ਦੇ ਮੁਖੀ ਖਵਾਉਂਦੇ ਹੈ। ਰਹੋ ਵਿਚਾਰ, ਸੋ ਸਤਿਗੁਰੂ ਸਾਹਿਬ ਜੀ ਨੇ ਦੇਖੇ ਵੀ ਅਸੀਂ ਉਸਦੇ ਦਾਸ ਹਾਂ, ਸੋ ਦਾਸ ਬਣ ਕੇ ਤਾਂ ਨਹੀਂ ਰਹਿੰਦੇ ਇਹ ਜਿਹੜੇ ਹੁਣ ਇਸ ਵੇਲੇ ਵੀ ਕੋਈ ਪ੍ਰਵਿਰਤ ਹਨ ਸੰਸਾਰ ਦੇ ਵਿੱਚ, ਮੁਖੀ ਜਾਂ ਸਿਆਸੀ ਲੋਕਾਂ ਨੇ ਖੜੇ ਕੀਤੇ ਹੋਏ ਆਪਣੇ ਪ੍ਰਯੋਜਨ ਹੱਲ ਕਰਨ ਵਾਸਤੇ, ਉਹ ਦਾਸ ਤਾਂ ਨਹੀਂ ਕਹਿੰਦੇ, ਅਸੀਂ ਉਸਦੇ ਦਾਸ ਹਾਂ। ਅਤੇ ਗੁਰੂ ਮਹਾਰਾਜ ਨੇ ਤਾਂ ਇਹ ਕਿਹਾ ਵੀ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਦਾਸ ਹਨ, ਉਹਨਾਂ ਦੇ ਵੀ ਦਾਸਾਂ ਦੇ ਦਾਸ ਹਾਂ। ਆਪ ਜਿਨ੍ਹਾਂ ਨੇ ਸਭ ਕੁਛ ਵਾਹਿਗੁਰੂ ਪਰਮੇਸ਼ਰ ਨੂੰ ਉਸਦਾ ਹੀ ਮੰਨ ਕੇ ਵੀ ਤਨ ਮਨ ਧਨ ਸਭ ਹਰ ਤਿਸ ਕੇਰਾ, ਵੀ ਤਨ ਮਨ ਧਨ ਸਭ ਹਰ ਤਿਸ ਕੇਰਾ, ਉਸ ਵਾਹਿਗੁਰੂ ਦਾ ਹੀ ਹੈ। ਵੀ ਹਉਮੈ ਕਰਕੇ ਅਸੀਂ ਕਹਿੰਦੇ ਹਾਂ ਅਤੇ ਹਉਮੈ ਕਰਕੇ ਹੀ ਇਸ ਦੇ ਵਿੱਚ ਕੋਈ ਸਾਧਨ ਕੀਤੇ ਜਾਂ ਕੋਈ ਸ਼ਕਤੀਆਂ ਆਈਆਂ ਹੋਈਆਂ, ਜਪ ਤਪ ਕਰਕੇ ਰਿੱਧੀਆਂ ਸਿੱਧੀਆਂ ਆਈਆਂ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੇ ਭਾਓ, ਉਹਨਾਂ ਦੇ ਵਿੱਚ ਤਾਂ ਫਿਰ ਬਹੁਤਿਆਂ ਨੇ ਇਹ ਕਿਹਾ ਵੀ ਅਸੀਂ ਉਹਦੇ ਵਿਚਾਰ ਹਾਂ ਜੀ, ਉਸਨੇ ਕਿਹਾ ਵੀ ਅਸੀਂ ਪਰਮੇਸ਼ੁਰ ਹੀ ਹਾਂ। ਅਤੇ ਗੁਰੂ ਮਹਾਰਾਜ ਜੋ ਹਮਕੋ ਪਰਮੇਸ਼ੁਰ ਉਚਰ ਹੈ, ਵੀ ਜਿਹੜਾ ਸਾਨੂੰ ਪਰਮੇਸ਼ੁਰ ਕਹੂਗਾ ਨਾ, ਉਹਦੇ ਤਾਂ ਫਿਰ ਦੰਡ ਮਿਲੂਗਾ ਅਤੇ ਸਭ ਨਰਕ ਕੁੰਡ ਪਰ ਹੈ। ਫਿਰ ਜੀ ਤੁਸੀਂ ਉਹ ਮੋਹ ਕੋ ਦਾਸ ਤਵਨ ਕਹਿ ਜਾਣੋ। ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਜੋ ਇਹ ਸਿੱਖਿਆ ਉਪਦੇਸ਼ ਹੈ ਵਾਹਿਗੁਰੂ ਦੀ ਹੈ। ਇੱਕ ਥਾਂ ਗੁਰੂ ਨਾਨਕ ਸਾਹਿਬ ਜੀ ਬੈਠੇ, ਸਿੱਧ ਲੋਕ ਵੀ ਆਏ, ਬਹੁਤ ਸਾਰੇ ਕੋਈ ਵਿਚਾਰਾਂ ਜਿਸ ਤਰ੍ਹਾਂ ਬਟਾਲੇ ਨਗਰ ਦੇ ਉੱਥੇ ਸ਼ੁੱਧ ਲੋਕ ਹੋਰ ਸਾਰੇ ਇਕੱਠੇ ਹੋਏ ਤੇ ਕਹਿੰਦੇ ਕੌਣ ਇਹ ਨਾਨਕ ਨਿਰੰਕਾਰੀ? ਇਹ ਗੁਰੂ ਨਾਨਕ ਸਾਹਿਬ ਹਨ ਤੇ ਮਰਦਾਨਾ ਕਹਿੰਦਾ ਜੀ ਤੁਹਾਨੂੰ ਨਾਨਕ ਨਿਰੰਕਾਰੀ ਕਹਿੰਦੇ, ਤੁਸੀਂ ਨਿਰੰਕਾਰ ਹੋ? ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨੇ ਅਸੀਂ ਨਿਰੰਕਾਰੀ ਦਾ ਅਰਥ ਨਹੀਂ ਵੀ ਨਿਰੰਕਾਰ ਹੈ, ਅਸੀਂ ਤਾਂ ਨਿਰੰਕਾਰ ਦੇ ਦਾਸ ਹਾਂ ਤੇ ਉਹਦਾ ਮੰਨਣ ਪੂਜਣ ਕਰਨ ਵਾਲੇ ਉਹ ਨਿਰਾਕਾਰ ਹੈ, ਇਸ ਕਰਕੇ ਸਾਨੂੰ ਨਿਰੰਕਾਰੀ ਵੀ ਕਹਿ ਦਿੰਦੇ ਹੈ। ਸੋ ਇਹ ਜਿਹੜੀ ਸਿੱਖਿਆ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਪਰਮੇਸ਼ਰ ਵੱਲੋਂ ਵੀ ਦਾਸ ਬਣ ਕੇ ਰਹਿਣਾ ਹੈ, ਉਸ ਵਾਹਿਗੁਰੂ ਪਰਮੇਸ਼ਰ ਦੀ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਗੁਰਬਾਣੀ ਦੇ ਵਿੱਚ ਵੀ ਵਾਕ ਹੈ ਨਾਮਾ ਛਿੰਬਾ ਕਬੀਰ ਜੁਰਾਹਾ, ਇਹਨਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਕੇ ਕਲਿਆਣ ਪ੍ਰਾਪਤ ਕੀਤੀ। ਬ੍ਰਹਮ ਕੇ ਬੇਟੇ ਸ਼ਬਦ ਪਛਾਣੇ ਹਮੇ ਜਾਤ ਗਵਾਈ, ਤੇ ਹਮੇ ਵੀ ਆਮ ਲੋਕਾਂ ਦੇ ਵਿੱਚ ਬਹੁਤ ਗਿਣਤੀ ਦੇ ਵਿੱਚ ਜਿਹੜੇ ਲੋਕ ਹੋਣ, ਜੇ ਕੋਈ ਕਿਸੇ ਦੇ ਕਰਤੱਵ ਤੋਂ ਜਾਂ ਰਹਿਣੀ ਤੋਂ ਅਲ ਪੈ ਜਾਵੇ ਵੱਡੇ ਤੋਂ, ਉਹ ਉਹਨੂੰ ਜਾਤ ਕਹਿ ਦਿੰਦੇ ਹੈ। ਸੋ ਨਾਨਕ ਤਿੰਨ ਕੋ ਅੰਧਨ ਪਰਸ ਹੈ, ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਐਸੇ ਵਾਹਿਗੁਰੂ ਦੇ ਪਰਮੇਸ਼ਰ ਉਹਨਾਂ ਦੇ ਅਸੀਂ ਹਮੇਸ਼ਾ ਚਾਹੁੰਦੇ ਦਰਸ਼ਨ ਕਰੀਏ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰੀਏ, ਚਰਨਾਂ ਚ ਰਹਿ ਕੇ ਸੇਵਾ ਕਰੀਏ ਸਾਧ ਸੰਗਤ ਦੇ ਵਿੱਚ। ਇਹੀ ਗੱਲ ਨਹੀਂ ਹੈ, ਇਹ ਵਾਹਿਗੁਰੂ ਪਰਮੇਸ਼ਰ ਦੀ ਵੀ ਸਭ ਤੋਂ ਵੱਡੀ ਵਡਿਆਈ ਹੈ ਵਿੱਚ ਸਾਧ ਸੰਗਤ ਪਵ ਵਸੈ ਜੀਉ, ਵੀ ਸਾਧ ਸੰਗਤ ਦੇ ਵਿੱਚ ਵੱਸਦਾ ਹੈ ਜਿਹਨਾਂ ਦੀ ਹਉਮੈ ਮਿਟੀ ਹੋਈ ਹੈ, ਕਿ ਉੱਥੇ ਆਪ ਹੀ ਉਹ ਮਨ ਕਰਕੇ ਬਾਣੀ ਕਰਕੇ ਸੇਵਾ ਕਰ ਰਿਹਾ। ਗੁਰਮੁਖਾਂ ਦੇ ਉਹ ਪਰਮ ਸਰੂਪ ਕੀ ਉਹਨਾਂ ਦੇ ਵਿੱਚ ਹਉਮੈ ਤਾਂ ਹੈ ਨਹੀਂ, ਵੀ ਜਿਸਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ, ਜੋ ਜਾਣੇ ਤੇ ਸਦਾ ਸੁਖ ਹੋਏ ਆ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜਨ ਆਵਨ ਕਾ ਹੈ ਸਾਓ ਜਨ ਕੈ ਚੰਗ ਸੰਗਚਿਤ ਆਵੈ ਨਾ, ਉਹ ਜਨ ਹੁਣ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵਾਹਿਗੁਰੂ ਪਰਮੇਸ਼ਰ ਦੇ ਵੀ ਉਹ ਜੋ ਕੁਛ ਕਰ ਰਿਹਾ ਹੈ ਵਾਹਿਗੁਰੂ ਪਰਮੇਸ਼ਰ, ਜਿਸ ਨਾਲ ਸੁਖਮੀ ਸਾਹਿਬ ਦੇ ਅੰਦਰ ਕਰਨ ਕਾਰਨ ਪ੍ਰਵੇ ਕਾ ਦੂਸਰ ਨਾਹੀਂ ਕੋਈ, ਨਾਨਕ ਤਸਮੇ ਹਰ ਨੇ ਜਲ ਥਲ ਮਈਅਲ ਸੋਏ। ਉਹ ਜਿਨ੍ਹਾਂ ਦੀ ਹਉਮੈ ਦੂਰ ਹੋ ਗਈ ਹੈ ਜਾਂ ਹਉਮੈ ਦੂਰ ਕਰਨ ਵਾਸਤੇ ਉਹ ਸਿੱਖਿਆ ਉਪਦੇਸ਼ ਹਨ। ਸੋ ਆਪ ਗੁਰੂ ਮਹਾਰਾਜ ਕਹਿੰਦੇ ਵੀ ਅਸੀਂ ਪਰਮੇਸ਼ਰ ਦੇ ਦਾਸ ਹਾਂ, ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਉਹਨਾਂ ਤੋਂ ਅੱਗੇ ਉਹਨਾਂ ਨੇ ਵੀ ਦਾਸਾਂ ਦੇ ਦਾਸ ਹਾਂ, ਤੇ ਜਿਹਨਾਂ ਨੇ ਪੰਜਾਂ ਨੇ ਹੁਕਮ ਮੰਨਿਆ ਵੀ ਉਹ ਹੁਣ ਕਹਿਣਗੇ ਵੀ ਅਸੀਂ ਹੁਕਮ ਕਰਦੇ ਹਾਂ। ਆਮ ਸਿੱਖ ਪੰਥ ਦੇ ਵਿੱਚ ਪੰਜ ਪ੍ਰਵਾਨ ਪੰਜ ਪ੍ਰਧਾਨ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਛੱਡ ਦਿੰਦੇ ਹੈ, ਕਹਿੰਦੇ ਜੀ ਪੰਜ ਪਿਆਰੇ ਜੋ ਕੁਛ ਕਹਿਣਗੇ ਅਸੀਂ ਕਹਿ ਦੇਣਗੇ। ਅਸਲ ਦੇ ਵਿੱਚ ਤਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀ ਹੁੰਦਾ, ਜਿਹੜਾ ਸਾਹਮਣੇ ਸ਼ਰਨ ਵਿੱਚ ਰਹੇ ਆਗਿਆ ਮੰਨਣ ਵਾਲਾ ਹੋਵੇ, ਉਹਨੂੰ ਟਾਪਿਆ ਕਿਹਾ ਜਾਂਦਾ ਹੈ। ਪਰ ਅੱਜ ਕੱਲ੍ਹ ਫਿਰ ਪੰਜ ਵੀ ਠੀਕ ਹੈ, ਸਰੀਰ ਕਰਕੇ ਕੋਈ ਅਵਗੁਣ ਤਾਂ ਨਹੀਂ, ਉਹਨਾਂ 'ਚ ਖੁਰਾਚਾ ਤਾਂ ਨਹੀਂ ਹੈ। ਫਿਰ ਇੱਥੋਂ ਤੱਕ ਕੋਈ ਖਾਲਸਾ ਹੈ ਕਿ ਜਾਗਰ ਜੋੜ ਦੇ ਪੈਣ ਸਵਾਸਰੇ ਬਿਨਾਂ ਮਨ ਨਾਇਕ ਨਾ ਆਨੇ। ਮਨ ਦੇ ਵਿੱਚ ਇੱਕ ਤੋਂ ਬਿਨਾਂ ਦੂਸਰੇ ਨੂੰ ਆਵੇ ਹੀ ਨਾ, ਖਿਆਲ ਨਾ ਆਵੇ, ਉੱਥੇ ਹੀ ਲਿਵਲੀਨ ਰਵੇ। ਲਿਵਲੀਨ ਜਿਹੜਾ ਰਹਿੰਦਾ ਉੱਥੇ ਹਮੇ ਹੈ ਨਹੀਂ। ਜਿੱਥੇ ਹਮੇ ਹੈ ਉੱਥੇ ਤੂੰ ਨਹੀਂ, ਹਮੇ ਕਰੀ ਤਾਂ ਤੂੰ ਨਾ ਹੀ, ਤੂੰ ਹੋਵੇ ਹੋ ਨਾ ਹੈ। ਬੂਝੋ ਗਿਆਨੀ ਬੂਝਣਾ ਇਹ ਕੱਥ ਕਥਾ ਮਨ ਮਾਹੇ, ਇਹ ਨੁਕਸ ਆ ਗਿਆ ਹੈ। ਉਹ ਤਾਂ ਮਹਾਰਾਜ ਨੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਅਸੀਂ ਵਾਹਿਗੁਰੂ ਦੇ ਹੁਕਮ ਵਿੱਚ ਉਸਦੀ ਆਗਿਆ ਵਿੱਚ ਆਏ ਹਾਂ ਅਤੇ ਹੁਣ ਸਾਨੂੰ ਹੁਕਮ ਆ ਗਿਆ ਅਸੀਂ ਜਾਣਾ ਹੈ। ਹਜ਼ੂਰ ਸਾਹਿਬ ਦੀ ਗੱਲ ਹੈ ਅਤੇ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਪਹਿਲੇ ਸਤਿਗੁਰੂ ਸਾਹਿਬਾਨ ਜਿਹਨੂੰ ਕੋਈ ਜੋਤੀ ਜੋਤ ਸਮਾਉਣ ਲੱਗੇ ਕਿਸੇ ਨੂੰ, ਜਿਹਨੂੰ ਉਹਨਾਂ ਨੇ ਹੁਕਮ ਮੰਨਿਆ ਪੂਰਾ ਪਰਖ ਵਿੱਚ ਪੂਰੇ ਉਤਰੇ, ਉਹਨੂੰ ਗੁਰੂ ਬਣਾ ਕੇ ਫਿਰ ਅੱਗੇ ਗਏ। ਅਤੇ ਤੁਸੀਂ ਮਹਾਰਾਜ ਕਹਿੰਦੇ ਵੀ ਅਸੀਂ ਤਾਂ ਜਿਹੜੇ ਜਿਸ ਵੇਲੇ ਵਾਹਿਗੁਰੂ ਦੇ ਹੁਕਮ ਗਏ ਵੀ ਤੁਸੀਂ ਪੰਥ ਚਲਾਉਣਾ ਹੈ ਸਾ ਖਾਲਸਾ, ਉਹਦੇ ਹੁਕਮ ਦੇ ਵਿੱਚ ਫਿਰ ਭਾਈ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਉਹਦਾ ਹੀ ਹੈ ਸਭ ਕੁਛ। ਦੁਰਮਤ ਕਹਿਣ ਨਾ ਜਾਏ, ਖੋਟੀ ਮਤ ਕਰਕੇ ਸਾਨੂੰ ਕਿਹਾ ਨਹੀਂ ਜਾਂਦਾ ਵੀ ਵਾਹਿਗੁਰੂ ਦਾ ਹੀ ਹੈ, ਅਸੀਂ ਆਪਣਾ ਸਮਝਦੇ ਹਾਂ। ਇਸ ਕਰਕੇ ਉਹ ਜਿਹੜੇ ਪੰਜ ਸਿੰਘ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਆ ਗਿਆ ਸੀ, ਉਹਨਾਂ ਤੋਂ ਅਸੀਂ ਆਪ ਛਕਿਆ। ਇਸ ਤਰ੍ਹਾਂ ਹੀ ਜਿਨ੍ਹਾਂ ਦਾ ਸਭ ਕੁਛ ਅਰਪਿਆ ਹੋਊਗਾ, ਐਸੇ ਗੁਣ ਹੋਣਗੇ, ਉਹਨਾਂ ਨੂੰ ਅਸੀਂ ਸਭ ਕੁਛ ਕਰ ਦਿੱਤਾ। ਵੀ ਜਿਵੇਂ ਚਮਕੌਰ ਸਾਹਿਬ ਵੀ ਹੋਰ ਵੀ, ਅਤੇ ਜੇ ਨਹੀਂ ਉੱਥੇ ਪੂਰਨ ਜੋਤ ਜਗ੍ਹਾ ਘੱਟ ਮੈਂ ਇਹ ਬਿਨਾ ਮਨ ਨਾਇਕ ਨਾ ਆਨੇ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋਰ ਬੜੀ ਮਠ ਪੂਲ ਨਾ ਮਾਨੇ। ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੇ। ਇੱਕ ਇਹ ਸਾਧਨ ਨੇ, ਤੀਰਥਾਂ 'ਤੇ ਜਾਓ, ਇਸ਼ਨਾਨ ਕਰੋ, ਪੁੰਨ ਹੁੰਦਾ ਹੈ, ਪਾਪ ਲੈਂਦੇ ਹੈ, ਵੀ ਉਹ ਨਹੀਂ ਵੀ ਆਪਣੇ ਚਲੋ ਜੀ ਗੰਗਾ ਹੈ ਵਿਸ਼ਨੂੰ ਜੀ ਦੇ ਚਰਨਾਂ ਦਾ ਹੈ ਵੀ ਉਸਨੇ ਹਮਗੁਰੂ ਕਿੰਨੀ ਗੰਗਾ ਤਾਂ ਉਸੇ ਨੂੰ ਮੰਨ ਲਓ ਜਾਂ ਦੇਵੀਆਂ ਨੂੰ ਮੰਨ ਲਓ ਉੱਥੇ ਜਾ ਕੇ, ਵੀ ਉਹੀ ਸਾਡਾ ਗੁਰੂ ਹੈ। ਇਹ ਨੇ ਨਾ ਉੱਥੇ ਐਸਾ ਸਾਧਨ ਪੂਰਨ ਜੋਤ ਜਗ੍ਹਾ ਘੱਟ ਮੈਂ ਹੈ। ਪੂਰਨ ਪਰਮੇਸ਼ੁਰ ਜੋ ਜੋਤੀ ਸਰੂਪ ਹੈ ਤੇ ਹਰ ਵੇਲੇ ਗਿਆਨ ਸਰੂਪ ਹੈ, ਆਨੰਦ ਸਰੂਪ ਹੈ, ਸਤ ਸਰੂਪ ਹੈ। ਉਹ ਹਿਰਦੇ ਦੇ ਵਿੱਚ ਉਹ ਪ੍ਰਗਟ ਹੋ ਜਾਏ। ਜੋਤ ਕੀ ਹੁੰਦਾ ਹੈ ਵੀ ਆਪਣੀ ਜੋਤ ਜਗਾਓ ਜੀ, ਦੀਵਾ ਜਗਾਓ, ਜਿਵੇਂ ਚਾਨਣ ਹੋ ਜਾਂਦਾ ਹੈ। ਚਾਨਣ ਦਾ ਕੀ ਅੱਗੇ ਤੋਂ ਅੱਗੇ ਲਕਸ਼ਣ ਬਿਰਤੀ ਅਨੁਸਾਰ ਉਹ ਵਿਅੰਜਨ ਚਮਤਕਾਰੀ ਆਦਿਕ ਉਸਦੇ ਨਾਲ ਵੀ ਪ੍ਰਕਾਸ਼ ਪ੍ਰਕਾਸ਼ ਵੀ ਹੁੰਦਾ, ਗਿਆਨ ਹੋ ਜਾਂਦਾ ਉਸਦਾ ਪ੍ਰਤੱਖ ਗਿਆਨ ਦਾ ਪ੍ਰਕਾਸ਼ ਸਰੂਪ ਆਪ ਹੀ ਹੈ ਉਹ। ਤਬ ਖਾਲਸ ਤਾਹਿਨ ਖਾਲਸ ਜਾਣੇ, ਜਦੋਂ ਜਿਹੜਾ ਇਹਦੇ ਅੰਦਰ ਹਉਮੈ ਸੀ ਉਹ ਦੂਰ ਹੋ ਗਈ ਤੇ ਘੱਟ ਘੱਟ ਮੈਂ ਹਰ ਜੀ ਵਸੇ ਆਪ ਹੀ, ਜਿਸਨੂੰ ਸਾਕਸ਼ੀ ਚੇਤਨ ਕਹਿ ਦਿੰਦੇ ਹੈ। ਅਵਿਦਿਆ ਆਦਿਕ ਉਪਾਧੀਆਂ ਤੋਂ ਰਹਿਤ, ਖੱਟ ਵਿਕਾਰਾਂ ਤੋਂ ਰਹਿਤ, ਜਿਹਦੇ ਵਿੱਚ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, देवहीन सुने सब तन्ने विरक्त अगे अशह है। ओदा ते परमेश्वर दे नाल सदा ही रहेगा, खालसता है, फिर उसनु खालस मनो। लेकिन खालस फिर बनते हैं, वो निखालस है कि बहुत नए विशेषता भी हुंदा है, नए नहीं दा भी हुंदा है। ये अर्थ जड़े गेत्र पिछेत्र ला के शब्दों विधियां अनुसार बिरतियां अनुसार तो उसनु फिर जरा परमात्म देव है निखालस, वो भी माया उपाधि तो जरा रहित है, उसकी एक अभेदता हो गया, उसके नाल हमेशा ही अभेद हो गए, उन्हें तुसी खालसा समझ लो, वही खालस रूप है। उसके बिना मैला मलटा ये संसार एक हर निर्मल एक वाहिगुरु परमेश्वर ही सब मैला तो रहित है, उसका अंत पारा पार नहीं है। जेदे अंदर ये पूर्ण जोत प्रगट होगी वो खालसा है। हमें आम लोग आप अपने पक्ष अनुसार या सियासत दे विच बै भी मैं वड्डा होवां, साढ़े पंज प्यारे ने जी साढ़े जथेदार ने जी, पहले तो जथेदार बनने वाले सोचने मेरे अंदर कोई गुण आ गया जो गुरु महाराज ने कहा कि पंजा प्यारा च जो जथेदार दे विच एक तो पंज प्यारे एक जथेदार है, तो अपना अपना कार्य लोग सिद्ध करते हैं। वो तो इस करके ये विचार हुई भी गुरु महाराज कहते असी दास हैं तो पंज प्यारे हुक्म करने वाले रब ते, जो भी किसी के दास है। सो अजकल जी साडे च गुरसिख जमात विच कह लो ये जड़िया कमजोरियां आई ने बहुत ही सियासी पक्ष नालों लैके वो अपना कार्य सिद्ध करते हैं हो रहे ने, ते सिखा ने बेनती करन तो कि ठीक महाराज तुसी सिखा ने जिन्होंने शीस दिते उन्होंने ये पदवी दिती है तो आप भी उन्होंने तो सिख्या ली है अमृत छक के, पर फिर भी तुसी गुरु स्वरूप ही रहे हो, उपदेश भी देंदे रहे हो, सिख्या भी होना सतगुरां दी भी। इस तरह असी सिख्या उपदेश जा ओ कितों लई ये तो सुनिए, थोड़े वर्गा ज्ञान थोड़े वर्गा ध्यान थोड़े वर्गी जड़ी होर निर्णय किए हुए कुछ। सो गुरु महाराज ने कहा अब हम सो गुरु थप हैं जो परम उदारे, सतगुरु बचन बचन है, सतगुरु जरा मन ले पार है उदों भी जिन मन ले तो हम भी जरा कोई मन लेगा वो ही हुक्म है। तो इस करके थां थां यह अपनी मत के अनुसार होर पीरां फकीरां नूं मनदे है, या माड़ी जी किसी ने कोई किसी देवी देवते का या भैरों का या काली का कोई मंत्र सिद्ध कर लिया लोगों नूं मगर ला लिया उसे नूं पीर मनी गए। ये पिंड नगर प्रसिद्ध है, प्रसिद्ध होया धार्मिक रीति विच कि उन्हां महापुरशां ने संत बाबा सुंदर सिंह जी ने वह पिंडरां दे होए आ ते उन्हां ने सिखी की कमाई की मन बाणी शरीर करके, ते शरीर करके भी रहणी दे विच होए उन्हां दा अगे संगतां दे विच प्रचार विचार अमृत छकाउणा बहुत कीता, इस करके पिंडरां पिंडां वाले हो गए विद्वान सन। इस तरह ही संत बाबे अतर सिंह जी वो या संत बाबे मगर सिंह जी ये सारे कमाइया नाल हुए, उस तरह होया भी हुण इत्थे वाहिगुरु परमेश्वर की ऐसी माया है, प्रबल है, काम क्रोध लोभ मोह हंकार। माया की है? माया का समझने वास्ते इसका स्थूल रूप की है, काम क्रोध लोभ मोह हंकार। रजगुण तमगुण सदगुण की है ये तेरी सब माया। काम क्रोध लोभ मोह हंकार रजोगुण सतोगुण ते तमोगुण दे विच ये आ जाते हैं। जेड़ा इन्हां तो रहत होगा वो खालस हो सकता जिसका मन है और जिसके अंदर ज्योति का प्रकाश होगा वो है। तो इत्थे पिंडरां दी गल ही है, कोई ऐसा मंत्री जंत्री जी आ गया उन्होंने रखन लग पे कि श्री गुरु ग्रंथ साहब जी की उन्हें बेअदबी करवानी शुरू कर दी। चलो लंबा कुछ आया जानते हैं लोग, तो जहाँ बहुत जड़ा समझ होंगी है ना साडे लोगों नालों। एक साडा जड़ा महकमा राज प्रबंध करन उन्होंने हुक्म के अनुसार भी अगे तुसीं सब चैक करना है, जिन्हों पुलिस का महकमा कह देंगे उन्होंने डका डका पता है, उन्होंने काम ही यही है। इसे बेअदबी हुई जो संखेप के नाल मैं कह रहा, तो उन्होंने फिर इन्होंने बिच सरपंचा पैचा ने कहा जी कि इन्हों दंड लाया जाए। लोगों ने तो कहा भी इन्हों सख्त दंड होना चाहिए। उन्होंने कहा नहीं जी इस इस तरह ना करो, इन्होंने बिच कहता जी अखंड पाठ करा दो, अखंड पाठ करा दो तो अपने इन्हों का बाई पाठ कर दो। मैं भी इधर मैं बिल्कुल तुम कुछ ना करो, किसी ने बिच ना लो, जो तुम अपनी अपनी गल करते इन्होंने प्रोग्राम बना लिया भी अखंड पाठ कर माफ हो जाएंगे। डरते भी नहीं, कुछ कुछ कुदरतों भी डरते है, कुछ पिंड से ही ना ऐसा पाप आ जाए कि सारे दंड मिले। कई ठा हों भी है परमेश्वर वालों, जो कोई बड़ी बेअदबी हो जाए तो वह परमेश्वर भी दंड दिता है, फिर शर्म लेंगे वो। मैं भी चलो तुम कर लो, ये जे किसी ने किसी का बजुर्ग या किसी की माता या किसी की भैन थी समाप्त कर दिता या कुकर्म किया वो अखंड पाठ करके ले जूगा। जिहदा प्यो मार दिता होवे उन्हूं कहवे तेरा अखंड पाठ होगा जूगा भी अखंड पाठ ना लै गया। यह थोड़ियां गल्लां जिहड़ियां ने इस तरह दियां बहुत कमजोरी वालियां ने या अपना कराउण वालियां ने, वो भी फिर हुंदे चलो उन्होंने कुदरत वालों दंड मिलिया है जिन्होंने कीती सी। इस तरह लोकां वालों नहीं दंड मिलिया, कुदरत वालों मिलिया, वो समाप्त हो गए। मतलब विचार किया कर्मां की गल है, कहते कर्म कमाव ने दोष ने कहूं जो परमेश्वर ते भुलिया व्यापन सभे रोग, सारे रोग लग जाते हैं जिते हमें है रोग दे अंदर ही सारे रोग होर काम को लोभ मोह हंकार जिनी आसरी संपत्ति है सारी आ जाती है। तो वो तो होया है, फिर इसे कहते भी वो मर गया है। ऐसा होया उन शराब शरूब पी के अपनी मां भी मारती। मैं भी किवें मरिया, किसी ने मारता के आप ही मर गया? कहते जी आऊ मर गया, बहुत तड़फ तड़फ के मरिया, पानी नहीं दिता किसी ने। हूँ जोड़े नेट तेड़ वाले से वो भी करते रहे, कोई परवाह नहीं की बाई कार ने किसी ने की करना सी। हूँ ये गल कथा च होर नहीं करनी चाहिए, विचार परमेश्वर की होनी चाहिए है। चलो कर्मों के संबंध में मैं ता कहन लगा है। मेरे को आ गए ते मैं भी किस तरह होया उदा, कहने जी इस तरह मर गया, कोई किसी ने उन्हों संस्कार वास्ते नहीं गया, कुछ नहीं गया। फिर उन्होंने मैं भी तुम वो मेल सी थोड़ा बहुत गूढ़ा तो मिलते रहे हो, हूँ थोड़ा की होगा लोगों असी चाहते हैं जी, अभी साढ़ा की होगा साढ़े नाल साढ़े तो लोग नफरत करते, उन्होंने नाल मिलते जुलते रहे हो या होर चीज है। मैं तुम यू करो, चलो उन्होंने जो होना सी हो गया, तुम दोनों नगर कट्ठे करो, नगर कट्ठे करके तो तुम कहो जी भी साड़िया भुला हो गई हैं, तो जो तुम अपने सानू डंड लाओ वो असं करते हैं। तो उन्होंने की कहना भी चंगा भी इन्हों डंड ला दो, चलो गलती तो वही वो सी ये भी मेल रखते रहे ने, तो थोड़ा आप कुछ ही रलना मिलना हो जाऊगा। लोगों ने कर चुका है हेरा फेरिया भी बहुत, तो उन्होंने की किया, उन्होंने कहा जी मेरा नाम लैके, क्योंकि संगत इतने आनिया ने भी हाँ संगतान का विश्वास है उन्होंने भी वो कथा विचार करते हैं ठीक ही कहें है, इस तरह प्रभाव हों। उन्होंने पिछों अजकल की सियासत है कोई वही शब्द छड़ देने तो अपने मतलब दे रख लेने, तो उन्होंने ये कह के भी जी भी वो उन्होंने कहा मेरा नाम लैके संत कह देंगे है, फिर उन्होंने कहा भी तुम लोगों कट्ठे कर लो तो अखंड पाठ करा लो। इन्नी गल मैं तो ये गल कोई नहीं कही, पिछे भी कह दी गल तो होर वह जो भी गल गए एक सियासी पक्ष तो अपने पंचायत खालसा पंचायत बनी हुई है बहुत देर दी, मैं कदम की बनी हुई है, कहते ज्ञानी जी उन्होंने वेले की बनी हुई है, तो कम लैन वास्ते वो कुछ बंदे ने कुछ एक नूर खालसा खालसा फौज एक बनी हुई है। मैं ये ना ये जो तुम रखते हो तो यदा संबंध हैगा अपने जथेदार अपने जेडे दमन साहब है वो अगे असं कम करते हैं, ये सारी चीज है। मैं भी आ गल हुई वो को भी किया दूसरे को भी किया, तो एक नूर वाली को भी मेरा नाम लेके गया, उन्होंने कहा भाई कट्ठ कर लो तो पाठ करा लो, पाठ की तो गल ही नहीं सी कोई हुई वो पिछु होनी सी। उन्होंने भी कहा भी जे संतान ने कहता तो ठीक है, मैं मेरे तो पुछता लेंदे। फिर जथेदार बलवंत सिंह उन्होंने जाके कहता भी जे उन्होंने कहता तो ठीक है, होर भी इधर कहता भी ठीक है, मैं तो यूं कह नहीं है। सो यूं इतने चल रहा है काम, ते वो भी तुसी सीधे कहो हो के हूँ भी जे उन्होंने इस तरह हूँ मैं इन्होंने सरपंच है इतने आने कथा सुनने वास्ते पुराने सरपंच होर भी आने पिंडर हो रहा है, पहले तो बिल भी हुई और लंबे दिया संगत तो इन्नी जोश के भी असं ये बिल भी सहार नहीं सकते, उन्होंने समाप्त कर देंगे अगर ला देंगे कर, चलो किसी कारण करके इतों तीन नहीं गल अपनी, नहीं तो उस वेले कट्ठ है माड़ा जहा इशारा करके चुक दो ना, उसे पुलिस नहीं करना ना होर नहीं करना, पिछों भवा हजार की गिनती आ जाए। सो ये चीज हो रही है भी बचना दे विच जब हेरा फेरी करके लोग फर्क होते हैं, तो हूँ इन्होंने भी हाले भी जे उन्होंने समर्थ बख्शे वाहिगुरु जिन्ह तो भुला हुई हैं, फिर दोनों नगर का असी इतराज और ਉਹਨਾਂ ਦੇ ਮਨ ਵਿੱਚ ਗੁੱਸਾ ਸੀ, ਕਿਉਂ ਮਹਾਰਾਜ ਦੇ ਸਰੂਪ ਦੀ ਬੇਅਦਬੀ ਕੀਤੀ ਹੈ, ਇਕੱਠੇ ਕਰਕੇ ਕਿ ਕਹਿੰਦੇ ਜੀ ਇੱਥੇ ਇਕੱਠੇ, ਮੈਂ ਇੱਥੇ ਨਾ ਇਕੱਠੇ ਕਰਿਆ ਕਰੋ। ਇਹ ਕੋਈ ਸਟੇਜ ਇਸ ਵਾਸਤੇ ਨਹੀਂ ਬਣਾਈ ਹੈ ਵੀ ਇਹੋ ਜਿਹੇ ਕੰਮ ਤੁਸੀਂ ਉਹਦੇ ਨੇ ਇੱਥੇ ਤਾਂ ਨਿਰੋਲ ਹੋਣੀ ਹੈ। ਆਹ ਤਾਂ ਗੱਲ ਕਹੀ ਹੈ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਗਲਤ ਉਹਨਾਂ ਨੇ ਵਰਤੋਂ ਮੇਰੀ ਵੀ ਕੀਤੀ ਹੈ, ਅਤੇ ਉਹਨਾਂ ਨੇ ਨਹੀਂ ਸੁਣਿਆ ਇਸ ਗੱਲ ਦੇ ਉੱਤੇ। ਹੁਣ ਇਹ ਉਹਨਾਂ ਦੀ ਮਰਜ਼ੀ 'ਚ ਹੈ, ਉਹਨਾਂ ਨੇ ਫਿਰ ਹਾਲੇ ਇਹਨਾਂ ਨੇ ਇੱਕ ਨੂਰ ਖਾਲਸਾ, ਇੱਕ ਨੂਰ ਖਾਲਸਾ ਫੌਜ ਵਾਲਿਆਂ ਨੇ ਇਹਨਾਂ ਨੇ ਕੁਛ ਕਮੇਟੀ ਨਾਲ ਰਲ ਕੇ ਵੀ ਗੁਰੂ ਮਹਾਰਾਜ ਦੀਆਂ ਬੇਅਦਬੀਆਂ ਹੁੰਦੀਆਂ ਨੇ ਵੀ ਗੁਰੂ ਮਹਾਰਾਜ ਸਰੂਪ ਇੱਕ ਪਿੰਡ 'ਚੋਂ ਦੂਸਰੇ 'ਚ ਜਾਵੇ ਨਾ, ਉਹਦੀ ਵੀ ਇੱਕ ਕੋਈ ਹੈਗਾ ਇੱਧਰ, ਉਹਨੂੰ ਉਹ ਸਰੂਪ ਵੀ ਦੇ ਦਿੱਤਾ ਉਹਨਾਂ ਨੂੰ, ਨਾ ਪਤਾ ਨਹੀਂ ਕੀ ਉਹਦਾ ਸੇਜ ਹੈ ਤੇ ਰਹਿੰਦਾ ਹੈ, ਭੁੱਲ ਵੀ ਜਾਈਦਾ ਵੱਡੀ ਉਮਰ ਕਰਕੇ। ਸੋ ਇਉਂ ਜੇ ਹੁਣ ਵੀ ਉਹ ਕਰ ਲੈਣ ਤਾਂ ਠੀਕ ਹੋ ਸਕਦਾ ਹੈ ਵੀ ਚਲੋ ਜਿਹੜੇ ਮਰ ਗਏ ਖੱਪ ਗਏ ਜਾਂ ਹੋਰ ਚੀਜ਼ ਹੈ। ਇਹ ਕਰਦੇ ਕਿਉਂ ਲੋਕ ਹੈ, ਮੰਨਦੇ ਹੋਰਨਾਂ ਨੂੰ, ਪੀਰਾਂ ਫਕੀਰਾਂ ਨੂੰ, ਅਤੇ ਕੋਈ ਇੱਥੇ ਚਿੜੀ ਹੈ ਕਿਰਪਾਨਾਂ ਪਾਈਆਂ ਉੱਥੇ ਲਵੇ, ਮੈਂ ਹੋ ਤੂੰ ਕਿਰਪਾਨ ਪਾਈ ਹੈ ਅਤੇ ਉੱਥੇ ਚਿੜੀ 'ਚ ਕਿਉਂ ਮੁਸਲਮਾਨ ਨੂੰ ਕਿਉਂ ਮੰਨਦੇ ਹੋ? ਮਲੇਲ ਕੋਲ ਕਿਰਪਾਨਾਂ ਪਾਈਆਂ ਕੋਈ ਹੈ ਆਪਣੇ ਪੰਥ ਵਿੱਚ ਜਾਂ ਸਿੱਖਾਂ ਦੇ ਵਿੱਚ ਜਾਂ ਕੋਈ ਹੋਵੇ ਵੀ ਉਹਨਾਂ ਨੂੰ ਰੋਕਣ ਵਾਲਾ ਹੈ ਕੋਈ ਕਿ ਤੁਸੀਂ ਐਵੇਂ ਕਿਉਂ ਕਿਰਪਾਨਾਂ ਪਾਈ ਫਿਰਦੇ ਹੋ, ਇੱਥੇ ਕਿਉਂ ਜਾਂਦੇ ਹੋ? ਸੋ ਇਹ ਸਾਡੇ ਵਿੱਚ ਕਮਜ਼ੋਰੀ ਆ ਚੁੱਕੀ ਹੈ, ਕਮਜ਼ੋਰੀ ਬਹੁਤ ਗਿਣਤੀ ਉਹਨਾਂ ਦੀ ਹੈ। ਕਮਜ਼ੋਰੀ ਕਿਉਂ ਨਾ ਆਵੇ ਵੀ ਆਪਣੀ ਸ਼੍ਰੋਮਣੀ ਕਮੇਟੀ ਹੈ ਵੀ ਉਹਨਾਂ ਦੇ ਵਿੱਚ ਇੰਨੇ ਮੈਂਬਰ ਹੈ ਵੀ ਉਹ ਇਸ ਕਰਕੇ ਕਿਉਂ ਹੋ ਰਿਹਾ ਹੈ ਜਾਂ ਗੁਰੂ ਮਹਾਰਾਜ ਦੇ ਸਰੂਪਾਂ ਬਾਰੇ ਕੁਛ ਕਰਨ ਹੋਰ ਤੇ ਉਹ ਅੱਗੇ ਉਹ ਜਥੇਦਾਰ ਨੇ ਉਹੀ ਹੈ ਉਹ ਕਹਿੰਦੇ ਉਹਨਾਂ ਤੋਂ ਬਗੈਰ ਅਸੀਂ ਬੋਲਣਾ ਵੀ ਨਹੀਂ ਚੱਲਣਾ ਵੀ ਉਹਨਾਂ ਦੇ ਖਰੀਦੇ ਹੋਏ ਹੈ। ਇੱਥੋਂ ਤੱਕ ਜਿਹੜੇ ਮੁਖੀ ਨੇ ਉਹਨਾਂ ਨੇ ਕਿਹਾ ਵੀ ਤੁਸੀਂ ਕਮੇਟੀ ਦੇ ਆਦਮੀ ਫਿਕਰ ਨਾ ਕਰੋ, ਤੁਸੀਂ MLA ਦੀ ਤੁਹਾਨੂੰ ਇੱਕ ਇੱਕ ਨੂੰ ਤਾਕਤ ਦਿੱਤੀ ਹੈ ਜੋ ਕੁਛ ਕਰੋ। ਹੁਣ ਇਹ ਕੀ ਬਣੂਗਾ ਵੀ ਗੁਰਬਾਣੀ ਦੀ ਮਰਿਆਦਾ ਘੱਟ ਕਰਨੀ, ਹੋਰ ਚੀਜ਼ਾਂ ਘੱਟ ਕਰਨੀਆਂ ਨੇ ਜਿਹੜੀ ਕੋਈ ਅੱਜ ਤੋਂ 150 ਸਾਲ ਪਹਿਲਾਂ ਸਿੰਘ ਕਮਜ਼ੋਰ ਸੀ ਸਾਡੇ ਨਾਲੋਂ, ਇੰਨੇ ਜੰਗ ਯੁੱਧ ਕੀਤੇ ਅਤੇ ਉਹਨਾਂ ਨੇ ਕੋਈ ਬਾਣੀ ਹੋਰ ਫਰਕ ਨਹੀਂ ਪਾਇਆ ਅਤੇ ਇਹ ਵਿੱਚੋਂ ਹੀ ਉੱਠ ਖੜੇ ਵੀ ਆਹ ਬਾਣੀ ਨਹੀਂ ਉਹ ਆਹ ਬਾਣੀ ਨਹੀਂ। ਸੋ ਦੇਖ ਲਿਓ ਜੇ ਕਿਸੇ ਦੀ ਭਾਈ ਹਿੰਮਤ ਪੈਂਦੀ ਹੈ ਜਾਂ ਉਹਦੇ ਵਿੱਚ ਅਤੇ ਐਸੀ ਇਕੱਤਰਤਾ ਹੋ ਜਾਏ, ਉਹਦਾ ਤੁਹਾਨੂੰ ਜਣਾਇਆ ਹੈ ਵੀ ਜਿਸ ਤਰ੍ਹਾਂ ਵੀ ਮਾਫ਼ੀ, ਪਰ ਉਹ ਕਿੱਥੇ ਮੰਨ ਲੈਣਗੇ? ਇੱਕ ਐਸੀ ਗੱਲ ਹੈ ਉਹ ਬਣਾਇਆ ਇਹਨਾਂ ਦਾ ਜਮਾਤ ਬਣਾਈ ਥੋੜ੍ਹੀ ਵੀ ਚੰਗੇ ਹੋਣ ਨਾ ਕਾਹਨੂੰ ਲਈ ਉਹ ਕਹਿੰਦੇ ਮੇਰੀ ਬਦਨਾਮੀ ਕਰਦੇ ਆ, ਅਤੇ ਉਹ ਇੱਥੇ ਇਹਨਾਂ ਦਾ ਸਕੱਤਰ ਬਣਾਇਆ ਸੀ, ਸਕੱਤਰ ਦੇ ਐਨ ਚੰਗਾ ਫਰਮਾ ਬੋਲਦਾ ਵੀ ਜਾਣਦਾ ਸੀ, ਮਾਸਟਰ ਵੀ ਸੀਗਾ ਅਤੇ ਇੱਥੇ ਵੀ, ਅਤੇ ਉਹਨਾਂ ਨੇ ਕਿਹਾ ਜੀ ਵੀ ਇਹ ਉੱਥੇ ਝਿੜੀ 'ਚ ਜਾਂਦਾ ਆ, ਇਹਦੇ ਮੁੰਡੇ ਜਾਂਦੇ ਆ, ਇਹ ਵੀ ਜਾਂਦਾ ਹੈ, ਇਹ ਉੱਥੇ ਮੁਸਲਮਾਨ ਨੂੰ ਮੰਨਦੇ ਅਤੇ ਇੱਥੇ ਤੁਹਾਡਾ ਮੁਖੀ ਕੀਤਾ। ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ, ਜੇ ਜਾਂਦਾ ਹੈ ਤਾਂ ਇਹਨੂੰ ਹੁਣ ਕੱਢੋ ਬਾਹਰ, ਉੱਥੇ ਹੀ ਜਾਇਆ ਕਰ ਤੂੰ। ਪਰ ਉਹ ਅਫਸੋਸ ਦੀ ਤਾਂ ਗੱਲ ਹੈ ਵੀ ਬਾਣਾ ਸਿੱਖੀਦਾ ਰੱਖਦੇ ਹੈ, ਕੰਮ ਜਿਹੜੇ ਨੇ ਉਲਟੇ ਕਰਦੇ ਹੈ। ਕੋਈ ਸਾਡੇ ਵਿੱਚ ਨਹੀਂ ਐਸੀ ਜਮਾਤ ਜਾਂ ਹੋਰ ਕੋਈ ਜਿਹੜਾ ਗੁਰਸਿੱਖੀ ਤੋਂ ਉਲਟ ਕਰੇ, ਉਹ ਕੰਮ ਕਰੇ ਕਿ ਉਹਨੂੰ ਫਿਰ ਤੂੰ ਇਹ ਬਾਣਾ ਨਾ ਰੱਖ। ਆਪਣੇ ਕਰਮਾਂ ਦਾ ਫਲ ਤਾਂ ਜ਼ਰੂਰ ਪਾਉਂਦੇ ਹੈ। ਸੋ ਇਹ ਆਪਣੇ ਭਾਈ ਉਹਨਾਂ ਦੀ ਮਰਜ਼ੀ 'ਚ ਅਤੇ ਦੂਸਰਿਆਂ ਦੀ ਮਰਜ਼ੀ 'ਚ, ਮੈਂ ਤੁਹਾਨੂੰ ਕਿਹਾ ਵੀ ਮੇਰੇ ਨਾਂ ਦੀ ਗਲਤ ਵਰਤੋਂ ਕੀਤੀ ਹੈ ਅਤੇ ਮੈਂ ਦੱਸ ਦੇਵਾਂ ਇੰਨਾ ਕੁ ਵੀ ਮੈਂ ਤਾਂ ਕਦੇ ਇਹ ਜਿਹੀ ਗੱਲ ਜਾਂ ਹੋਰ ਚੀਜ਼ ਕੀਤੀ ਨਹੀਂ ਵੀ ਤੁਸੀਂ इस तरह लोगों के विचार हैं। सो उस तरह ही गुरु महाराज ने अज कत्तक के महीने के विच उपदेश दिता है, कत्तक कर्म कमाव ने दोष न कहू जो, जेडे ऐसे उल्टे पुलटे कम करते वाहिगुरु इतने भी दिखा दिता है। तो अगे तो भाई गुरबाणी द्वारा पता लगता भी जिस तरह फरीद साहब ने कहा कि जेडे मंदे अमल करेंदे ये सजाए इतना वाहिगुरु की दरगाह की ये सजाए उन्होंने जेडे माड़े काम करते हैं भी अपने जिमें तिल पीड़े जाते हैं कहानी च इस तरह वो पीड़े जाने गए। तो या जिस तरह कई लकड़ा के कोले बनाते इस तरह अग तो फिर साड़े जाते हैं, या कमार जिमें पीड़े है तो फिर इस तरह पीड़े जाएंगे, तो उसका जोड़ा फोक है वह भी आगे छाड़े जाऊंगा। ये मंदे अमल करें ये सजाइत ने जोड़ा वो कर लूगा इस ठीक है। सो कर्मवाद का जिक्र जोड़ा है कत्तक के महीने के सानू कहे जे कम करने चाहिए है सावधान, तो फिर कई कहते जी उसने मैनु कराया मैनु लै गया सी आ जा कि तू ना जाता, कई रब से ही दोष लाते हैं फिर रबा सानू की दिता साडा सब कुछ मर गया, उहदे ते एक साखी आउंदी है। एक कोई माई सी, माई दा चलो उहदा पति भी चढ़ाई कर गया, होर भी भाई भी मुंडे सी चढ़ाई कर गए, फिर अब मैं तेरा की बिगाड़िया मेरा सब कुछ ही तू तबाह करता नाश करता। तो कोई विचारवान सी गुरमुख माई तू रब न दोष दिनी है मेरे नाल क्या बैर सी, रब का बैर नहीं कहना किसी का बुरा नहीं करता अपने कर्मों का फल हों, तेन कर्मों का फल मिले मैंने तू की दे दिता मेरे मुंडे भी मारते सब कुछ, कहने चंगा माई बह जा। होर चार पांच होर सत्संगी जुड़ गए ते होर जुड़ गए, माई तेन रब ने कुछ नहीं दिता चंगा तू ये कर पे रब ने शरीर बनाया है कन्न बनाए हैं अखा बनाईया ने ते तू आ जड़ी अखा तेरिया असं कड़ लेने ये दे दे। मैं कह दे मैं नहीं हो जाऊंगी, तो फिर चल अच्छा जबान ही या हो रही चल ये तो सही आह लत्त बह परमेश्वर ने बनाई हैं बहाई दे दे, कहीं मैं कम क्यों करूंगी आखिर पैर ही दे दे मैं तुर फिर क्यों जी हाले कुछ नहीं दिता, मैं भी दोष वाहिगुरु परमेश्वर ने दिते हैं ददा दोष नंग देव किसा दोष कर्म अपने जो मैं किया सो मैं पा दोष न दीजे अवृत ना रब न दोष दो कत्तक कर्म को माप ने दोष न कहू जो। इस करके भाई कत्तक महीने के सतगुरु साहब जी सिख्या देंगे है जेड़े कम करने चंगे करने चाहिए है, एक माड़े कम है जिम फरीद साहब फरीदा जिन्हें कमी ना ही गुण ते कमड़े विशार मत शर्मिंदा थी भी साई दे दरबार। जेडे वाहगुरु परमेश्वर ने जिस तरह आप गुरु नानक साहब स्वरूप होकर सिक्ख्या दिती है मैं कहने उसकी सिक्ख्या है भगत कहने वाहगुरु की सिक्ख्या है उहदा हुक्म है कि वह कम करन वास्ते कहिंदे ने ते वह सानू करने चाहिए है। इन्हां नू विहत विहत भी कह देंदे है कर्मां नू तू माड़े चंगे, पर इतने प्रसंग के अनुसार कत्तक कर्म कमाव ने दोष न कहूं जो, जो आदमी माड़े कम करता है तो कर्मों का बहुत विस्तार है बहुता कर्म लिखा ना जाए, ये कर्मवाद की पौड़ी है सारा इस कर्म का है ये तो दूसरा अपने जैसे भगत त्रिलोचन जी ये गुरमुख भगत सन, विद्वान भी सन, ते बाहर जाके भगती करन, ते इन्हां दे घरवाली चलो नेक सी, सेवा करदी सी, बिरध हो गई, हुण अनपाण बणाउणा, उहनूं कहिंदे तुसीं बाहर कुछ करिया करो, कम करिया करो, कथा वार्ता ही कर लिया करो, मुश्किल दे नाल गुजारा चलदा है। ते वो जी बहुत ये माइया ना सुभाव हुंदी, रो के जां होरी, फिर आपां मैनूं एक मुंडा भी नहीं दित्ता, कोई नहीं हो गया, भगती करदे है, भगत चुप कर रहा है, परमेश्वर ने रूप धार लिया है, कोई मुंडे का रूप धार लिया है। कहिंदे वी अगर किसी ने नौकर रखना रख लो, नौकर रखना रख लो, जो कुछ करूंगा मैं करूंगा। तो माई अगे चाहती थी कोई मुंडा मिले, तो कहते आ जा, कहते जी की लोगे तुसी, रोटी पानी दे नाल होर माया छाड़ी सेवा की लोगे? कहते मैं कोई नहीं लेने, एक अन्न पानी जरूर लूंगा, होर कोई तनखा नहीं लेना, जेड़ा भी कम कहोगे वो करूंगा। अच्छा, वो रख लिया। तो अपने भगत जी बाहर चले जाते सी भजन बंदगी करन, ते ए अपने जेड़ा माई ने कम कहना करी जाना। ते माइया का सुभाव हुंदा नेड़े माइया होर गुआंढना नूं कहना बड़ा बड़ा मुंडा तो बहुत कम करदा, सारी कम करदा है। एक जी खाण वास्ते अखे तुसी जो कुछ दोगे रख लो, मैं खाना मैं मंगना नहीं। बल्कि माई ने अपने हिसाब अनुसार भी इन्ना कर अन्न पानी दो तीन प्रसादे रख लेने, इन्होंने खा लेने सारे। वो माई दे मन में होया भी मुंडा भुखा रहिंदा होगा, तो मैं होर इन्हों रख दिया, मंगता तो है नहीं। ते नाल उन ए शर्त रखी सी वो मुंडे ने भी जिदन तुसी मेरी निंदा करोगे ना उदन मैं चले जाऊंगा, अनहोए दोष लाओगे। माई ने कहा भी भुखा रहिंदा है, ते दो तीन प्रसाद सी वो होर चार रखते पंज रखते, जिन्हें रखे वो खा जा करे, कोई दस बारह तक भी माई ने कहा भी तां सारी शक जांदा है। ते माइया का सवाल हूँ कि गुआढ़ जाके कहनी भी किमें है तेरा सेवादार रखिया? कहनी सेवादार तो बहुत अच्छा जेड़े कम करे, पर वो जिमें मुढ़ मरजादा जन्म वेले कर देंगे ना कि कहते वह भुखा है, छती का भुखा है, उदो कोई रिवाज है संसार दे विच, कोई मुंडा जो होर चीज है वह अन्न पानी करते हैं उस वेले रजा के छका। तो इन्नी गल कह के आ गई तो वो उत्थे गुप्त हो गया। तो माई दे सुभा दे अनुसार सारा कुछ फिर हो गया कि वाहगुरु ने साढ़े कोई मुंडा नहीं सी दिता, एक मुंडा आया सी वो भी भज गया, वाहगुरु ने भी अलांबे दे दे कि होर ने भगत ने भी। तो भगत ने कहा भी तू कोई गल क्यों पिछले गया? कहती मैं तो कुछ नहीं आ गल कही सी, बस इस करके हम पहले शर्त रखी भी जे निंदा करोगे तो मैं चले जाऊंगा। वो आप परमेश्वर सीगा नारायण निंद का ही भूली गवारी, ये भूली हुई गवार बेसमझ, तू वो निंदा क्यों कर दी? वह नारायण सीगा भगती करके या होर चीज आया सी, सेवा आप करता सी। दुकृत सुकृत थारू कर्म रे, सो बड़े दे उत्ते पे दुकृत सुकृत जेरे साढ़े कम किते हो। जिस तरह अगे कहने भी संकरा मस्तक बसता सुरसरी स्नान रे, कुल जन मिलियो बदे मिलियो सारंग पान रे, कर्म कर कलंक मुफीत श्री, चंद्रमा की साखी आती है, इसने उल्ट काम किया कलंक लग गया, ਗੌਤਮ ਰਿਸ਼ੀ ਦਾ ਵੀ ਪ੍ਰਸੰਗ ਨਾਲ ਆਉਂਦਾ ਹੈ ਅਤੇ ਹੋਰ ਵੀ ਬ੍ਰਸ਼ਦ ਦਾ ਵੀ ਆਉਂਦਾ ਹੈ, ਕਰਦਾ ਵਾਧਾ ਵੀ ਹੈ, ਵੀ ਉਹ ਵੀ ਮਾਫ ਨਹੀਂ ਹੋ ਸਕੇ। ਇਸੇ ਤਰ੍ਹਾਂ ਇਹ ਹੋਰ ਬਹੁਤ ਸਾਰੇ ਪ੍ਰਸੰਗ ਸਾਖੀਆਂ ਸੁਣਾਏ ਅਤੇ ਤੂੰ ਇਸ ਕਰਕੇ ਕਹਿੰਦੇ ਪੂਰਵ ਲੋਕ ਕਿਰਤ ਕਰਮ ਨਾ ਮਿਟਿਆ ਰਹੀ ਕਰ ਗਏ ਹਨ। ਪਹਿਲਾਂ ਜਿਹੜਾ ਕਰਮ ਕੀਤਾ ਹੋਇਆ ਹਉਮੈ ਦੇ ਵਿੱਚ ਤੇ ਉਹ ਨਹੀਂ ਮਿਟ ਸਕਦਾ, ਵਾਹਿਗੁਰੂ ਲਿਖ ਦਿੰਦਾ ਹੈ। ਤਾਂ ਚੇ ਮੋਹੇ ਫੇਰ ਕਰਾਂ ਹੁਣ ਕੀ, ਤਾਂ ਚੇ ਮੋਹੇ ਜਾਤੀ ਦੇ ਰਾਮ ਚੇ ਨਾਮ ਬਦਤ ਤਿਰਲੋਚਨ ਰਾਮ ਜੀ, ਫਿਰ ਤੂੰ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਜਪ ਸ਼ਰਨ ਲੈ ਕੇ ਉਹਦੇ ਭਾਣੇ ਵਿੱਚ ਰਹਿ, ਨਾਮ ਦੇ ਨਾਲ ਹਉਮੈ ਮਿਟ ਜਾਏਗੀ, ਉੱਥੇ ਵਾਹਿਗੁਰੂ ਆਪ ਪ੍ਰਗਟ ਹੋ ਜਾਏਗਾ। ਫਿਰ ਕਰ ਬੈਸਾ ਸਤਿਗੁਰ ਪਿਆਰੇ ਅਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਦੁਸ਼ਟ ਦੂਤ ਪਰਮੇਸ਼ਰ ਬਾਰੇ, ਜਨ ਕੀ ਪੈਜ ਰੱਖੀ ਕਰਤਾਰੇ, ਪਾਤਸ਼ਾਹ ਸ਼ਾਹ ਸਭ ਵਸ ਕਰਦੇ ਨੇ, ਅੰਮ੍ਰਿਤ ਨਾਮ ਮਹਾਰਸਵੀ ਨੇ, ਨਿਰਭੈ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੇ ਨਿਭਾ। ਇਸ ਤਰ੍ਹਾਂ ਤੂੰ ਨਾਮ ਜਪਿਆ ਕਰ, ਇਹ ਤੂੰ ਕਰਮ ਵਾਦ ਤੇ ਸਾਖੀ ਹੈ। ਇਸ ਤਰ੍ਹਾਂ ਹੀ ਮਹਾਭਾਰਤ ਦੇ ਵਿੱਚ ਆਉਂਦਾ ਹੈ, ਮੇਰਾ ਧ੍ਰਿਤਰਾਸ਼ਟਰ ਸੀ ਇਹ ਕਹਿੰਦਾ ਮੇਰੀਆਂ ਅੱਖਾਂ ਕਿਉਂ ਅੰਨੀਆਂ ਹੋ ਗਈਆਂ, ਮੈਂ ਅੰਨਾ ਕਿਉਂ ਹੋ ਗਿਆ, ਅਤੇ ਮੇਰਾ ਸੌ ਪੁੱਤਰ ਸੀ ਉਹ ਕਿਉਂ ਮਰ ਗਿਆ। ਉਹ ਜਿਹੜਾ ਸੁਣਾਉਣ ਵਾਲਾ ਸੀ ਉਹ ਕਹਿੰਦਾ ਵੀ ਇਹ ਮੇਰੇ 'ਚ ਤਾਂ ਕਹਿੰਦਾ ਮੈਨੂੰ ਇਸ ਵੇਲੇ ਸੌ ਜਨਮ ਦੀ ਗਿਆਤ ਹੈ, ਇਹ ਧ੍ਰਿਤਰਾਸ਼ਟਰ ਕਹਿੰਦਾ ਮੈਂ ਸੌ ਜਨਮ ਇਸ ਤਰ੍ਹਾਂ ਧਾਰਦੇ ਰਹੇ, ਪਰ ਇਹ ਉਹ ਕਹਿੰਦਾ ਵੀ ਮੈਂ ਤਾਂ ਨਹੀਂ ਇਹ ਦੱਸ ਸਕਦਾ ਗੱਲ, ਆਪਣੇ ਕ੍ਰਿਸ਼ਨ ਭਗਵਾਨ ਦੇ ਵਿੱਚ ਇਹ ਸ਼ਕਤੀਆਂ ਹੈਗੀਆਂ ਅਤੇ ਉਹ ਦੱਸ ਸਕਦੇ ਨੇ, ਉਹ ਵੀ ਤੇਰੀ ਸ਼ਰਧਾ ਹੋਈ। ਕਹਿੰਦੇ ਬੁਲਾਓ ਜੀ, ਉਹਨਾਂ ਨੇ ਕਿਹਾ ਵੀ ਮੇਰਾ ਸੌ ਪੁੱਤਰ ਸੀ ਕਿਉਂ ਮਾਰੇ ਗਿਆ। ਕਹਿੰਦੇ ਵੀ ਫਿਰ ਕਹਿੰਦੇ ਤੀਸਰੇ ਜਨਮ 'ਚ ਤੂੰ ਦੇਖ ਜਾ ਕੇ ਮੇਰਾ ਧਿਆਨ ਦੇ ਨਾਲ, ਵੀ ਉਸ ਵੇਲੇ ਵੀ ਪਾਤਸ਼ਾਹ ਹੀ ਸੀਗਾ, ਰਾਜਾ ਹੀ ਸੀਗਾ, ਅਤੇ ਉਸ ਵੇਲੇ ਤੂੰ ਤੈਨੂੰ ਮਾਸ ਖਾਣ ਦਾ ਸੁਭਾਅ ਪਿਆ ਸੀ, ਹਰ ਰੋਜ਼ ਤੂੰ ਆਪਣੇ ਨੌਕਰੀ ਚਾਕਰਾਂ ਨੂੰ ਕਿਹਾ ਬਈ ਬਹੁਤ ਝੜੀ ਲੱਗੀ ਹੋਈ ਸੀ ਮਾਸ ਲਿਆਓ। ਕਹਿੰਦੇ ਵੀ ਹੁਣ ਝੜੀ 'ਚ ਕਿੱਥੇ ਮਾਸ ਲਿਆਵਾਂਗੇ ਜਾਂ ਹੋਰ ਚੀਜ਼ ਹੈ, ਅਤੇ ਇੱਕ ਤੇਰੇ ਕੋਈ ਅਸਥਾਨ 'ਤੇ ਨੇੜੇ ਤੇੜੇ ਉਸ ਉੱਥੇ ਹੰਸਾਂ ਨੇ ਬੱਚੇ ਦਿੱਤੇ ਹੋਏ ਸੀ, ਹੰਸਾਂ ਨੇ ਬੱਚੇ ਦਿੱਤੇ ਹੋਏ ਸੀ ਅਤੇ ਉਹਨਾਂ ਨੇ ਚਲੋ ਵੀ ਅੱਜ ਇਹੀ ਮਾਰ ਕੇ ਖਵਾ ਦਿੰਦੇ, ਉਹਨੂੰ ਖਾਧਾ ਅਤੇ ਕਹਿੰਦਾ ਵੀ ਇਹ ਹੈ ਜਿਹਾ ਮਾਸ ਕਿਸੇ ਦਾ ਸਵਾਦ ਨਹੀਂ ਹੈ, ਅਤੇ ਇਹੀ ਮਾਸ ਦਿਆ ਕਰੋ ਮੈਨੂੰ। ਅਤੇ ਉਹਨਾਂ ਨੇ ਕੀ ਕਹਿਣਾ ਸੀ, ਉਹਨਾਂ ਦਾ ਸੌ ਬੱਚਾ ਸੀ ਉੱਥੇ, ਉਹਨਾਂ ਨੇ ਉਹ ਰੋਜ਼ ਖਾਈ ਹੈ ਮਾਰੀ ਹੈ। ਫਿਰ ਜਦੋਂ ਕਹਿੰਦੇ ਪਿੱਛੇ ਕਹਿੰਦੇ ਜੀ ਆਹ ਗੱਲ ਸੀ ਰਾਜਨ, ਅਤੇ ਅਸੀਂ ਖਵਾਉਂਦੇ ਰਹੇ ਉਹ ਅੱਜ ਨਹੀਂ ਹੋ ਸਕਦਾ, ਹੰਸ ਆਏ ਕਿਤੇ ਦੂਰ ਨੇੜੇ ਆ ਅਤੇ ਉਹਨਾਂ ਨੇ ਵੀ ਸਾਰੇ ਸਾਡੇ ਪਰਿਵਾਰ ਹੀ ਸਮਾਪਤ ਕਰ ਦਿੱਤੇ, ਇਹਨਾਂ ਵੀ ਪਰਿਵਾਰ ਸਮਾਪਤ ਹੋ ਗਏ, ਇਹਨੂੰ ਇਸ ਤਰ੍ਹਾਂ ਹੀ ਦੁੱਖ ਹੋ ਗਏ। ਤਾਂ ਕਰਕੇ ਉਹ ਫਿਰ ਅੱਗੇ ਪਹਿਲਾਂ ਕਿਉਂ ਨਹੀਂ ਦੰਡ ਮਿਲਿਆ, ਪਹਿਲਾਂ ਤੇਰੇ ਜਿਹੜੇ ਪੁੰਨ ਕਰਮ ਸੀ ਉਹ ਤਕੜੇ ਸੀਗੇ, ਉਹਨਾਂ ਨੇ ਨੇੜੇ ਨਹੀਂ ਆਉਣ ਦਿੱਤਾ, ਹੁਣ ਉਹਨਾਂ ਨੂੰ ਸਮਾਂ ਮਿਲ ਗਿਆ ਹੋ ਗਿਆ, ਇਸ ਕਰਕੇ। ਅਤੇ ਫਿਰ ਅਖੇ ਮੈਂ ਇੰਨਾ ਕਿਉਂ ਹੋਇਆ, ਅੰਨਾ ਤੂੰ ਹੋਇਆ 107ਵੇਂ ਜਨਮ ਦੇ ਵਿੱਚ ਦੇਖ, ਇਹ ਮਹਾਭਾਰਤ ਵਿੱਚ ਸਾਖੀ ਆਉਣੀ ਹੈ। ਵੀ ਉਸ ਵੇਲੇ ਤੂੰ ਬੱਚੇ ਹੁੰਦੇ ਨੇ ਜਿਵੇਂ ਸੁਭਾਅ ਹੁੰਦਾ ਨੇ ਕਿਸੇ ਦੇ, ਉਹ ਆਪਣੇ ਟਿੱਡੇ ਫੜ ਲੈਂਦੇ ਹੈ ਅਤੇ ਉਹਨਾਂ ਦੀ ਐਵੇਂ ਛੂੜਾਂ ਲੈ ਕੇ ਅੱਖਾਂ ਬੰਨਣ ਲੱਗ ਪੈਂਦੇ ਨੇ, ਅਤੇ ਉਹ ਤੂੰ ਦੇਖਦਾ ਹੋਇਆ। ਫਿਰ ਇਸ ਨੂੰ ਵਿਰਾਗ ਹੋ ਗਿਆ, ਇਹ ਸਭ ਕੁਝ ਛੱਡ ਕੇ ਫਿਰ ਤਪੱਸਿਆ ਕਰਨ ਲੱਗ ਪਿਆ ਇੱਧਰ ਜਾ ਕੇ। ਇਸ ਤਰ੍ਹਾਂ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂੰ ਜੋ, ਜਦੋਂ ਪਰਮੇਸ਼ੁਰ ਤੋਂ ਭੁੱਲਦਾ ਇਹ, ਭੁੱਲ ਕੇ ਪਰਮੇਸ਼ੁਰ ਦਾ ਭੁੱਲਣਾ ਕੀ ਹੈ, ਉਸਦੀ ਸਿੱਖਿਆ ਭੁੱਲ ਜਾਂਦਾ, ਉਸਦੇ ਉਪਦੇਸ਼ਾਂ ਨੂੰ ਭੁੱਲ ਜਾਂਦਾ, ਆ ਕਰੋ ਜਾਂ ਬੇਪਰਵਾਹ ਹੋ ਕੇ ਉਹੀ ਕਰਦਾ ਰਹਿੰਦਾ ਵੀ ਕੀ ਹੈ ਰੱਬ ਨੂੰ ਜਾਂ ਹੋਰ ਚੀਜ਼ ਹੈ। ਅਤੇ ਵਿਆਪਨ ਸਭ ਇਹ ਰੋਗ, ਫਿਰ ਸਾਰੇ ਰੋਗ ਜਿਹੜੇ ਨੇ ਇਸ ਤਰ੍ਹਾਂ ਦੇ, फिर वो अपने कुसंगत हो जाती है, कुसंगत दे विच फिर होर ओहे जे कम करदा ते सारे कोई रोग फिर बाकी नहीं रहिंदा। 18 नरक मने है, 18 ने विचों एक नरक इत्थे रब ने दिखाया, मैंने एवं मारदे रब रूप किथे है, जिहड़ा नेत्रां तों हीणा होना है इहनूं भी नरक मने है। ते दूसरा जिहड़ा शरीर ते ऐसे असाध रोग हो जाने, कुछ रोग हो जाने, जिस तरह साडा कंट्रोल नहीं है, यूनिवर्सिटियों च कंट्रोल नहीं है, स्कूलों च कंट्रोल नहीं है, कॉलेजों च कंट्रोल नहीं है, कि जो मर्यादा के अनुसार कोई अपनी पत्नी प्राप्त हुई है उससे ही रहो, तो इधर उधर ना जाओ। इधर उधर ना जाने करके ऐसे फिर कर्म करने कहते हूँ थोड़ा चिर बहुत है मैं सुनता रहा, कहते जी आ कम है पिछों कई साल हो गए, कहते हूँ वह फल मिल लगा कि एड हो गई है, मैं भी एड फिर वो कोई हो शरीर को सुख ले लूगा। मैं एक वैद डॉक्टर ने पूछा, मैं जी जी एड है यदा कोई इलाज भी हो सकता, दवाई कहते नहीं हाँ माड़ा मोटा हों मर जाएंगे। कतक कर्म कुमार ने दोष, इस करके गुरु महाराज जी ने कहा भाई धर्म के अनुसार रहो, और माता पिता ने अपने बच्चे प्यारे होंगे ने, कोई ऐसा तो नहीं भी नहीं, वो वध तो वध भी योग पति मिले, योग पत्नी मिले, और धर्म के विच रह के करो। जिन नारी के साथ ने वो तुम नित्य बढ़ो, पर नारी की शेष भूल सुपने होना चाहिए, तो भुल के सुपने में भी ये तो दसम पातशाह ही बन सकती है, साढ़े तो सुपने आते तो होर थां भटकते फिरते हैं, तो कई उल्टे पुलटे काम सुपन करते हैं, तो वह बख्शिश कर जिन्हें गुरमुखा च की है भाई है कोई कोई बिरले ही नहीं। कतक कर्म कुमार ने दोष न कहूं योग, परमेश्वर से भुलिया व्यापन सभ्य रोग, जो सिक्ख्या सूलों ना मनीए तो सारे रोग जड़े ने वो ये आ पाने। पढ़ो जी,
बेमुख होए राम ते लगन जन्म बजोग,
एक है भी वो ताप वो तो अपने परमेश्वर से भुल जाना, वो सिक्ख्या भुल जाने, एक बेमुख सामने ही हो जाना गल ना मननी, सिक्ख्या ना मननी, माता पिता की सिक्ख्या ना मननी, दूजा की सिक्ख्या ना मननी, गुरु की सिक्ख्या ना मननी, परमेश्वर दे गुरु ही गुरु परमेश्वर एक ऐसा मेरा है। बेमुख होए राम से लगन जन्म बजो, फिर हो टेढ़िया जीवन के पहुंच ये अपने कुकर सुकर ए, देखो मैं भी ठीक है मन नहीं मनता साडा, वाहिगुरु परमेश्वर की ऐसी रचना है, जे विचार विच किते वाहिगुरु लिया दे कृपा करके, शुकर कुकर जोन परमे तऊ लाज न आई, कुत्तियां ने जूना विच ये मना ये आत्मा भरमदा रहे हैं, सूरां ने जूनिया ने विच भरमदा रहे हैं, तो तैनु शर्म नहीं आनी, हाले आदमी नालों तां जिहड़ी इहदा मुलक है, हाले पशुआं दे विच वी जां वाहिगुरू परमेश्वर ने ऐसी इच्छा, जदों उहनां नूं अगे संतान दी इच्छा ना होवे जां इहदा फुरना ना होवे उस बंद नहीं करदे, देख लिओ। ते मनुख दे विच ही जो मर्जी है जा ना पराए दा ना करदा, वेख ला मना तू जे ये कुतियां कुतियां दी जून विच पै गया ते फिर ते पैना है ही है, सो वाहिगुरु कृपा करे जे मने की गत कही ना जाए। बेमुख होए राम ते लगन जन्म बजोग, जन्मा जन्मा दे विछोड़े लग जाते हैं, जिहड़ा बेमुख हो जाए, जिवें गुरु नानक साहब तो मूहे की साखी आती है अपने सियालकोट का जरा सी पीर ओदी मैं गर्क कर दूंगा। उन बचन नहीं मनिया तो फिर गुरु नानक साहब इन वो संखेप नाल यूं साखी है, ये जड़ा पीर सी मुसलमान बड़े बड़े साधन करते हैं, एवें नहीं मिलदियां चीजा। इतों तक भी ये कुछ एक दो जा जाऊं जा पानी रख लेना कोल 40-40 दिन उसे ते निगाह करना। मैं ये किवें हो सकता है, मैं कुछ जिन्हें पीरा पूरा रात दे होंगे वो कर देंगे होंगे। गुरु नानक साहब जी चले गए सियालकोट, ये पीर अपने इन किसी नूं अपने रिधी सिद्धी दे नाल जिमें मैं सुनया, मैं तो अगे पता नहीं सी कि बोरे वाला होया, उन्हों का अगे होया सेवक वो तो हम सिखी का करता है, पर कहते वचन हो जाता मुंडे दिन दई जल्दे सानू की है। इन्हें हजार लखा की गिनती में बोरे वाले ने ही पैदा किए हैं मुंडे कुड़िया, ये करते थोड़े जाए देखो ही नहीं। ये सब रिद से जगरा सा कुछ नहीं इन्हों के पे वडियाई कर देंगे लोग, तेन की हो जिमें साखी आई है। एक ने किसी जैनी ने, जैनी भी दो तरह के है, एक मलमूत्र पक्षण करते हैं साधन करते हैं, एक साफ भी रेंदे है। तो उन साधन किया जी यहाँ करके भी जिथे तक इन्ने तक आदमी जोड़ा मैं वचन करना वो मर जाए, जिमें वचन करना जीता हो जाए। कोई इस तरह ही सी अपने सरदार से, पर मैनू मत्था टेक के जाए नमस्कार करिए फिर नहीं मैं कुछ कहूँगा। तो वह घोड़े से तुरिया जाता सी, तो वह अगे चले गया, थोड़े जे कदम हले उरे सी सौ तो कहते ये मेरा सत्कार नहीं, कहते घोड़ा मर जाएगा। मर गया उन्हें वेख्या सियाने होंगे कई विचारवान कई गल की हुई, उधर वेख्या कहना वो साध दी कर चलो वो भी पूछिए उन्हें हाँ हूं आ गया है, संतान ने मत्था नहीं टेकया आदर नहीं किया। कहते जी मैं भुल गया, लो हूं मत्था टेक देना अपना कम लेना है। भी तुसी ये मौत जी ये किस तरह शक्ति थानू प्राप्त हुई, कहना मैं 40 दिन या 21 दिन मल मूत्र अपना ही खा के होर नहीं कुछ खाना, वो खा के तो मैनू ये सिद्धि हुई है। कितों तक थोड़ी सिद्धि यही चल रही है, वो कहते जी 100 कदम तक चलती अगे नहीं चलती। कहते चंगा जी जीना करते हूँ तुसी कृपा करो, भुल हो गई। उन्होंने कहा चंगा जीना हो जाऊंगा। उन्हें अगे घोड़े तो चढ़ के जो 100 कदम तो अगे चले गया ना, तो फिर उन्होंने खड़ के किया कहना वो तू साध बने जा जनी या इस तरह के पेस के रहना है, तो अपना ही मलमूत्र खा के तो एक कम करता रहा है, तो घोड़ा मेरा मरिया तो जींदा भी मेरा होया तो तेरे मूँह के विच तो विष ही लिया तेरे च की है। बेमुख होए राम ते इस करके परमेश्वर की भगती करिए, भगत हेत गावे रविदासा, चित सिमरन करो नैन अवलोकनो, सर्वमानी सुजस पूर रखो मन सुमध कर करो। ये सारे वाहिगुरु परमेश्वर दी बेमुख होए राम ते लगन जन्म बिजोग, फिर उन्होंने दंड मिलता है नरकां दे विच ही पैंदे, किसी की परवाह नहीं। ये सारे बेमुख होए राम ते लगन जन्म बिजोग जी,
खिर में कौड़े हो गए जितड़े माया भोग,
जेड़े भोगां दे विच ही लगे रहने पदार्थां दे शकन शकाउन दे विच ही, ते या जे लख इस्त्रियां भोग करे नवखंड राज कमाए, नवा खंडां दे विच भी राज होए लखां ही इस्त्रियां भी हो जाण या हो। ते की ये पंक्ति
खिर में कौड़े हो गए,
पर जिस वेले कोई रोग ऐसा हो जाता है शरीर के उत्ते नहीं हटता, फिर हूँ अपनी हालत भी देख लो संसार की जी इस वेले वरत रही है, ਬਹੁਤੇ ਸਵਾਦੀ ਪਦਾਰਥ ਖਾ ਖਾ ਕੇ ਆਪਣੀ ਕਿਰਤ ਨਹੀਂ ਹੋਣੀ। ਕੋਈ ਪਦਾਰਥ ਉਹਨਾਂ ਦੇ ਹੋਏ ਜਾਂ ਦੂਸਰੀ ਤਰ੍ਹਾਂ ਖੱਟੇ ਕਿਤੇ ਨਾ ਕੋਈ, ਜੇ ਆਪਣੀ ਕਿਰਤ ਕਰੂ ਕੋਈ ਵਰਜਿਸ਼ ਹੋਊਗੀ, ਸਰੀਰ ਠੀਕ ਰਹੂਗਾ, ਅਤੇ ਨਾ ਉਹਨਾਂ ਨੇ ਕਰਨਾ ਖਾਈ ਪੀ ਜਾਣਾ। ਕਹਿੰਦੇ ਹੁਣ ਫਿਰ ਕਿਸ ਤਰ੍ਹਾਂ ਜੀ, ਡਾਕਟਰ ਨੂੰ ਚੈੱਕ ਕਰਾਓ, ਤੈਨੂੰ ਸ਼ੂਗਰ ਹੋ ਗਈ ਹੈ ਜਾਂ ਸ਼ੂਗਰ ਹੋਣ ਵਾਲੀ ਹੈ, ਤੇਰੀ ਮਰਜ਼ੀ ਹੈ, ਇਹ ਖਾ ਦੂਜੀਆਂ ਚੀਜ਼ਾਂ ਛੱਡ। ਅਤੇ ਫਿਰ ਇਹਦਾ ਕੀ ਹੋਊਗਾ, ਸ਼ੂਗਰ ਹੋ ਕੇ ਫਿਰ ਤੈਨੂੰ ਬਲੱਡ ਹੋ ਜੂਗਾ ਘੱਟ ਵੱਧ, ਹੁਣ ਲੱਗੂ ਬਲੱਡ ਹੋ ਜੂਗਾ, ਫਿਰ ਤੈਨੂੰ ਉਹ ਹਾਲਟ ਹੋ ਜੂਗਾ। ਹਾਲਟ ਦੇ ਵਿੱਚ ਜਦੋਂ ਇੱਕ ਇੱਥੇ ਪੈਟਰੋਲ ਪੰਪ ਆ ਲੁਧਿਆਣੇ 'ਚ, ਚਲੋ ਉਹਦੀ ਪੈਟਰੋਲ ਪੰਪ ਸੀ, ਜਾਇਦਾਦ ਵੀ ਬਹੁਤੀ ਸੀ, ਅਤੇ ਸਨ ਬਾਬੇ ਇੰਦਰ ਸੁਣਨ ਦੇ ਨੇੜੇ ਸੀ ਸੇਵਾਦਾਰ, ਉਹ ਚੜ੍ਹਾਈ ਕਰ ਗਏ, ਮੇਰੇ ਕੋਲ ਵੀ ਠੱਕਰ ਆ ਗਈ, ਉਹਨਾਂ ਦੀ ਮਾਈ ਆ ਗਈ ਘਰੋਂ, ਲੜਕਾ ਲੁੜਕਾ ਕੋਈ ਹੈ ਨਹੀਂ ਸੀ, ਅਤੇ ਕਹਿੰਦੇ ਜੀ ਇਸ ਤਰ੍ਹਾਂ ਮੇਰਾ ਪਤੀ ਸੀ, ਬਹੁਤ ਜਿਉਂ ਸ਼ਰਾਬ ਵਧਾਈ 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 ਮਾਇਆ ਸੀਗੀ, ਅਤੇ ਮੈਂ ਸ਼ਰਾਬ ਹੀ ਪੀਂਦਾ ਰਿਹਾ। ਫਿਰ ਇਹ ਡਾਕਟਰਾਂ ਨੇ ਕਿਹਾ ਵੀ ਉੱਥੇ ਹਸਪਤਾਲ ਦੱਸ ਵੀ ਹੁਣ ਬਚਦਾ ਨਹੀਂ ਹੈ, ਇੱਥੋਂ ਤੱਕ ਵੀ ਉਹਦੀ ਆਦਤ ਪੈ ਗਈ ਵੀ ਸ਼ਰਾਬ ਤੋਂ ਬਿਨਾਂ, ਡਾਕਟਰਾਂ ਨੇ ਵੀ ਇਹਨੂੰ ਸ਼ਰਾਬ ਨਹੀਂ ਦਿਓ, ਹੋ ਸਕਦਾ ਹੋ ਜੇ ਹੋਈ ਜਾਵੇ ਠੀਕ ਹੌਲੀ ਹੌਲੀ। ਉਹ ਅਖੇ ਮੈਨੂੰ ਕਹਿੰਦਾ ਉਹਦੀ ਘਰਵਾਲੀ ਸੀ, ਇਹ ਮੈਂ ਮਰ ਤਾਂ ਜਾਣਾ, ਮੈਨੂੰ ਹੁਣ ਤਾਂ ਸ਼ਰਾਬ ਦੇ ਦੇ। ਇਹ ਅਮਲਾਂ ਦੀ ਇਹ ਗੱਲ ਹੈ। ਉਹ ਫਿਰ ਇਹ ਚੜ੍ਹਾਈ ਕਰ ਗਿਆ, ਹੁਣ ਮੈਂ ਇਕੱਲੀ ਹਾਂ, ਅਤੇ ਦੱਸੋ ਕੀ ਜੀਵਨ ਹੋਇਆ। ਹਾਂਜੀ ਪੜ੍ਹੋ ਜੀ।
ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ,
ਜਿੰਨੇ ਵੀ ਮਾਇਆ ਦੇ ਪਦਾਰਥ ਜਾਂ ਹੋ ਜਿਹੜੇ ਸੀ, ਜਿਸ ਵੇਲੇ ਸੀ ਸ਼ਰਦਾ ਨਾਲ ਤਾਂ ਜਾਂਦੇ ਨਹੀਂ ਹੈ, ਇਹ ਖਿੰਡੇ ਵਿੱਚ ਹੀ ਉਹ ਕੌੜੇ ਦੁੱਖ ਰੂਪ ਹੋ ਗਏ, ਪਹਿਲਾਂ ਹੀ ਦੁੱਖ ਰੂਪ ਹੋ ਜਾਂਦੇ ਹਨ ਜੇ ਸਿਹਤ ਦਾ ਖਿਆਲ ਨਾ ਰੱਖੇ। ਇਸ ਕਰਕੇ ਸਿਹਤ ਰੱਖੋ, ਆਪਣੇ ਧਰਮ ਦੀ ਕਿਰਤ ਕਰੋ, ਵਰਜਿਸ਼ ਕਰੋ ਅਤੇ ਸਿਮਰਨ ਕਰੋ ਸਤਿਗੁਰੂ ਸਾਹਿਬ ਦੀ, ਨਿਸ਼ਕਾਮ ਕਰੋ, ਠੀਕ ਹੈ। ਫੁੱਲ ਨੇ ਦੂਜੇ ਵੀ ਪੂਰੇ ਕਰੂਗਾ ਵਾਹਿਗੁਰੂ, ਇਹ ਨਹੀਂ ਕਰਦਾ, ਸਗੋਂ ਜਿਹੜਾ ਕੋਈ ਕਰਦਾ ਉਹਦੇ ਦੂਜੇ ਫੁੱਲ ਨੇ ਕਰਦਾ, ਪਰ ਉਸ ਤਰੀਕੇ ਨਾਲ ਜਾਪ ਕਰੇ ਉਹਦਾ, ਸਭ ਕੁਛ ਵਾਹਿਗੁਰੂ ਪਰਮੇਸ਼ਰ ਦਿੰਦਾ ਹੈ। ਕਿੰਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਇਸ ਤਰ੍ਹਾਂ ਇੰਦਰ ਦੀ ਸਾਖੀ ਆਉਂਦੀ ਹੈ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਜ ਸਰੀਰ ਚਿਹਨ ਭਗ ਹੂਏ ਤਾਮਨ ਪਛੁਤਾਇਆ। ਇਹ ਗੌਤਮ ਤਪਾਇਆ, ਹਜ਼ੂਰ ਸਾਹਿਬ ਜਾਂਦੇ ਉੱਥੇ ਗੌਤਮ ਦੀ ਜਿੱਥੇ ਉਹਨੇ ਤਪ ਕੀਤਾ ਹੈ, ਪਰਲੇ ਪਾਸੇ ਜਗ੍ਹਾ ਵੀ ਹੈਗੀ ਹੈ, ਇੱਧਰਲੇ ਪਾਸੇ ਸ਼ਿਕਾਰ ਘਾਟ ਕੋਲ ਹਨੂੰਮਾਨ ਦੀ ਵੀ ਬਣੀ ਹੋਈ ਹੈ। ਸਾਨੂੰ ਤਾਂ ਕੋਈ ਇੰਨਾ ਮਤਲਬ ਵੀ ਹੁੰਦਾ, ਪਰ ਇਤਿਹਾਸ ਵਿੱਚ ਆਉਣੇ ਕਰਕੇ ਕੋਈ ਹਰਜ ਨਹੀਂ ਵੀ ਹਾਂ ਇੱਥੇ ਹੋਏ ਆ ਦੇਖ ਲੈਣ ਦਾ। ਅਤੇ ਉਹ ਇਹ ਗੌਤਮ ਤਪਾ ਹਿਲਿਆ ਸ਼੍ਰੀ, ਅਤੇ ਇਹ ਰਿਸ਼ੀ ਮਹਾਤਮਾ ਇਕੱਠੇ ਹੋਏ, ਅਤੇ ਉਹਨਾਂ ਨੇ ਗੌਤਮ ਤਪੇ ਨੂੰ ਇਹ ਲੜਕੀ ਦੇ ਦਿੱਤੀ, ਸਾਰੇ ਹੋਰ ਵੀ ਦੇਵਤੇ ਇਕੱਠੇ ਹੋਏ ਸੀ, ਅਤੇ ਇੰਦਰ ਦੀ ਅਤੇ ਇਹਦੀ ਵੀ ਸਲਾਹ ਹੋ ਗਈ ਵੀ ਮੈਂ ਇੰਦਰ ਨਾਲ ਵਿਆਹ ਕਰਾਂ, ਉਹਦੀ ਵੀ ਹੋ ਗਈ, ਪਰ ਉਹ ਹੁਣ ਉਹਨੂੰ ਕਰਾਤੀ ਸੀ। ਫਿਰ ਇੰਦਰ ਦੇਵਤਾ ਦੇਖ ਲਓ ਉੱਥੇ ਕੋਈ ਐਸ ਦੁਨੀਆਂ ਨਾਲੋਂ ਰੂਪ ਰੰਗ ਦੇ ਵਿੱਚ ਕੋਈ ਮਾਈ ਭਾਈ ਐਡੇ ਨਹੀਂ ਹੈ, ਸੁੰਦਰ ਤੋਂ ਸੁੰਦਰ, ਜਵਾਨ ਤੋਂ ਜਵਾਨ। ਅਤੇ ਇਹ ਆ ਗਿਆ ਅਤੇ ਆਪਣੇ ਹੋਰ ਦੇਵੀ ਦੇਵਤਿਆਂ ਦੀ ਵੀ ਮਦਦ ਲਈ, ਲੰਬੀ ਸਾਖੀ ਹੈ। ਅਤੇ ਇਹ ਰੋਜ਼ ਇਸ਼ਨਾਨ ਕਰਦੇ ਸੀ, ਪਹਿਲਾਂ ਵੀ ਰੋਜ਼ ਇਸ਼ਨਾਨ ਕਰਦੇ ਹੁੰਦੇ, ਜਿਸ ਤਰ੍ਹਾਂ ਆਪਣੇ ਰਾਮਾਨੰਦ ਗੁਸਾਈ ਵੀ ਨਹਾਉਣ ਜਾਂਦਾ ਗੰਗਾ ਤਾਈਂ। ਇਹ ਕੋਈ ਗੁਰੂ ਮਹਾਰਾਜ ਨੇ ਨਵੀਂ ਨਹੀਂ ਵੀ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਇਸ਼ਨਾਨ ਨਾਲ ਸਭ ਦਲਿੰਦਰ ਸ੍ਰਿਸ਼ਟੀ ਲੈ ਜਾਏਗੀ, ਐਨ ਦਿਮਾਗ ਠੀਕ ਹੋ ਜਾਏਗਾ, ਕਿਰਿਆ ਕੁਰਿਆ ਸਾਧ ਕੇ ਅਤੇ ਫਿਰ ਵਾਹਿਗੁਰੂ ਦਾ ਚਿੰਤਨ ਕਰੋ, ਤੁਹਾਨੂੰ ਅੰਦਰੋਂ ਸੁੱਖ ਪ੍ਰਗਟ ਹੋਊਗਾ। ਅਤੇ ਇਹ ਆਇਆ ਜੀ ਉੱਧਰੋਂ, ਅਤੇ ਇਹਨੂੰ ਪਹਿਲਾਂ ਹੀ ਦੱਸਦੇ ਨੇ ਉਹਨੂੰ ਕਹਿ ਕੇ ਚੰਦਰਮਾ ਨੂੰ ਵੀ, ਤੂੰ ਪਹਿਲਾਂ ਜਿਹੜੇ ਮੁਰਗੇ ਹੁੰਦੇ ਸੀ ਉਹ ਠੀਕ ਵਾਂਗ ਸਿਰ ਦਿੰਦੇ ਸੀ ਅਤੇ ਨਾਲ ਵਕਤ ਸਿਰ ਹੀ ਚੜ੍ਹਦੇ ਸੀ, ਘੱਟਦੇ ਵੱਧਦੇ ਨਹੀਂ ਸੀ। ਅਤੇ ਇਹਨੇ ਕਰਕੇ ਤਾਂ ਪਹਿਲਾਂ ਹੀ ਆਮ ਨੇਤਰੀ ਹੀ ਉੱਠਿਆ ਵਾ, ਕਹਿੰਦਾ ਹਾਲੇ ਨੀਂਦ ਤਾਂ ਪੂਰੀ ਹੋਈ ਨਹੀਂ ਪਰ ਵਕਤ ਹੋ ਗਿਆ। ਇਹ ਹਜ਼ੂਰ ਸਾਹਿਬ ਗੋਦਾਵਰੀ ਦੇ ਵਿੱਚ ਇਸ਼ਨਾਨ ਕਰਨ ਗਿਆ ਅਤੇ ਉੱਧਰੋਂ ਇਹ ਇੰਦਰ ਦੇਵਤਾ ਵੀ ਇਸ ਬਹਾਨੇ ਨਾਲ ਆ ਗਿਆ ਅਤੇ ਗੰਗਾ ਦੇ ਵਿੱਚ ਹੀ ਕਹਿੰਦੇ ਤੂੰ ਰਿਸ਼ੀ ਆਵਾਜ਼ ਆਈ ਕੁਦਰਤ ਵੱਲੋਂ, ਤੂੰ ਫਿਰ ਮੇਰਾ ਵੀ ਆਰਾਮ ਕਰਨ ਦਾ ਟਾਈਮ ਹੈ, ਤੂੰ ਪਹਿਲਾਂ ਹੀ ਆ ਗਿਆ ਇਸ ਦੇ ਉੱਤੇ, ਹਾਲੇ ਨਹੀਂ ਇਸ਼ਨਾਨ ਦਾ ਵਕਤ। ਉਹ ਸ਼ਰਧਾ ਪ੍ਰਸ਼ਾਦਾ ਕੀਤਾ ਅਤੇ ਆ ਗਿਆ। ਆ ਗਿਆ ਅਤੇ ਅੱਗੇ ਇਹ ਆਪਣੇ ਇੰਦਰ ਜਿਹੜਾ ਸੀ ਇਸ ਕੁਕਰਮ ਵਿੱਚ ਲੱਗਿਆ ਹੋਇਆ ਸੀ, ਇਹਦੀ ਇੱਕ ਲੜਕੀ ਵੀ ਸੀ ਅਤੇ ਉਹਨੂੰ ਦੇਖ ਕੇ ਉਹ ਕਹਿੰਦਾ ਇਹ ਤੇਤੋਂ ਇੰਨੀਆਂ ਤੇਰੇ ਘਰਾਂ ਦੇ ਵਿੱਚ ਹੈਗੀਆਂ ਅਤੇ ਤੇਤੋਂ ਰਿਹਾ ਨਹੀਂ ਗਿਆ, ਜਾਂ ਇੱਕ ਭਗ ਵਾਸਤੇ ਆਇਆ ਤੂੰ ਜਿੱਥੋਂ ਸਾਡਾ ਜਨਮ ਹੁੰਦਾ ਹੈ, ਅਤੇ ਤੇਰੇ ਸਰੀਰ 'ਤੇ ਤੈਨੂੰ ਇਸਤਰੀਆਂ ਦੀ ਲੋੜ ਨਾ ਪਵੇ, ਤੇਰੇ ਸਰੀਰ 'ਤੇ ਹੀ ਭਗਾ ਹੋ ਜਾਣ, ਸਹਿਜ ਸਰੀਰ 'ਚ ਇਹਨ ਪੱਗ ਹੋ ਗਏ। ਅਤੇ ਮਹਾਂਵਾਰੀ ਆਉਣੀ ਸ਼ੁਰੂ ਹੋ ਗਈ, ਕਲੰਕ ਲੱਗ ਗਿਆ ਅਤੇ ਜਾ ਕੇ ਲੋਕ ਗਿਆ ਇੰਦਰ ਲੋਕ ਖਾਲੀ ਹੋ ਗਿਆ। ਕਿਨਵੇਂ ਕੌੜੇ ਹੋ ਗਏ ਜਿਤੜੇ ਮਾਇਆ ਪੂ, ਫਿਰ ਪਸ਼ਚਾਤਾਪ ਕਰੇ, ਸਵਰਗ ਦੇ ਵੀ ਪਦਾਰਥ ਦੇ ਦੂਸਰੇ ਵੀ ਸਰੀਰ ਵੀ ਉਹ ਵੀ ਦੁੱਖ ਰੂਪ ਹੋ ਗਿਆ। ਚਲੋ ਫਿਰ ਅੱਗੇ ਆਉਂਦਾ ਆ ਵੀ ਉਹਦਾ ਪ੍ਰਾਸ਼ਿਤ ਜਾਂ ਹੋਰ ਚੀਜ਼, ਇਸੇ ਕਰਕੇ ਮੈਂ ਕਹਿੰਦਾ ਵੀ ਜਿਹੜਿਆਂ 'ਤੇ ਇੱਥੇ ਕੋਈ ਵਿਆਗੀ ਹੋਈ ਹੈ ਉਹ ਪ੍ਰਾਸ਼ਿਤ ਕਰ ਲਓ, ਫਿਰ ਵੀ ਹੋ ਜਾਊਗਾ, ਕਿਉਂ ਤੁਸੀਂ ਧੜੇ ਬੰਨਦੇ ਹੋ। ਖਨਵੇਂ ਕੌੜੇ ਹੋ ਗਏ ਜਿਤੜੇ ਮਾਇਆ ਪੋ, ਉਹਨੂੰ ਸ਼ਰਾਪ ਦੇ ਦਿੱਤਾ ਵੀ ਤੇਰੀ ਰਹਿ ਸੀ ਜਾਂ ਤੂੰ ਪੱਥਰ ਹੋ ਜਾ, ਪੱਥਰ ਵਾਂਗੂ ਪਈ ਰਹੀ। ਅਤੇ ਲੜਕੀ ਨੂੰ ਵੀ ਸ਼ਰਾਪ ਦੇ ਦਿੱਤਾ ਅਤੇ ਤੂੰ ਰੌਲਾ ਕਿਉਂ ਨਹੀਂ ਪਾਇਆ, ਅਤੇ ਤੈਨੂੰ ਕੁਆਰੀ ਨਹੀਂ ਹੋਈ। ਫਿਰ ਇਹਨਾਂ ਨੇ ਤਾਂ ਬਖਸ਼ਾ ਲਿਆ। ਫਿਰ ਕਹਿੰਦੇ ਚੰਗਾ, ਉਹ ਇਸ ਯੁੱਗ ਦੇ ਵਿੱਚ ਨਹੀਂ ਹੁੰਦਾ ਅਤੇ ਰਾਮ ਜੀ ਜਦੋਂ ਹੋਣਗੇ ਉਦੋਂ ਤੇਰੇ 'ਤੇ ਸ਼ਿਲਾ ਦੇ ਉੱਤੇ ਚਰਨ ਰੱਖਣਗੇ, ਤੇਰਾ ਉਹ ਛੁਟਕਾਰਾ ਹੋ ਜਾਊਗਾ। ਉਹ ਕਹਿੰਦੇ ਜੀ ਕਦੋਂ ਰਾਮ ਜੀ ਹੋਏ ਆਪਣੇ ਦੂਸਰੇ ਦੇ ਵਿੱਚ ਹੋਣਗੇ, ਤ੍ਰੇਤੇ ਦੇ ਵਿੱਚ ਹੋਣਗੇ ਜਾਂ ਦੁਆਪੁਰ ਦੇ ਵਿੱਚ ਹੋਣਗੇ ਉਹ, ਅਤੇ ਇੰਨਾ ਚਿਰ ਮੈਂ ਕਿਸ ਤਰ੍ਹਾਂ ਸ਼ਿਲਾ ਬਣੀ। ਉਹ ਕਹਿੰਦੇ ਕੋਈ ਨਹੀਂ, ਅਖੇ ਉਹਨਾਂ ਨੂੰ ਕਹਿ ਪਹਿਲਾਂ ਤ੍ਰੇਤੇ ਦੇ ਵਿੱਚ ਹੋ ਜਾਣਗੇ, ਦੁਆਪੁਰ ਦੇ ਵਿੱਚ ਪਿੱਛੋ ਜਿਸ ਤਰ੍ਹਾਂ ਯੁੱਗ ਵੀ ਬਦਲਾਂਗੇ। ਮੈਂ ਗੁਰਮੁਖ ਨੂੰ ਪੁੱਛਿਆ ਮੈਂ ਹਜੇ ਇੰਨੀਆਂ ਸ਼ਕਤੀਆਂ ਜਾਂ ਹੋਰ, ਉਹ ਕਹਿੰਦੇ ਜੀ ਵਾਹਿਗੁਰੂ ਪਰਮੇਸ਼ਰ ਦੇ ਭਜਨ ਬੰਦਗੀ ਕਰਨ ਕਰਕੇ ਐਸੇ ਜਿਹੜੇ ਰਿਸ਼ੀ ਮਹਾਤਮਾ ਪਰਮੇਸ਼ਰ ਹੀ ਵਰ ਦੇ ਦਿੰਦਾ, ਅਤੇ ਤੁਸੀਂ ਕਰਮਾਂ ਨੂੰ ਵੀ ਮੇਟ ਦਿਓਗੇ ਲੱਗ ਵੀ ਜਾਣਗੇ। ਅਤੇ ਇਹਨੂੰ ਫਿਰ ਕਿਹਾ ਵੀ ਚੰਗਾ ਤੇਰੇ ਘਰ ਦੇ ਵਿੱਚ ਭਗਤ ਪੈਰਾ ਹੋਊਗਾ, ਤੇਰਾ ਕਲੰਕ ਰਹਿ ਜੂਗਾ। ਉਹ ਫਿਰ ਹਨੂੰਮਾਨ ਇਹਨਾਂ ਦਾ ਹੋਇਆ, ਕਿਉਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਲੰਕਾਂ ਨੂੰ ਵੀ ਲਾਉਣ ਵਾਲੀ ਹੈ ਅਤੇ ਹੋਰ ਜਿਹੜਾ ਭਾਈ ਕਲਯੁਗ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਰਕਾਂ 'ਚ ਵੀ ਪਾਉਣ ਵਾਲਾ ਹੈ। ਅਤੇ ਵਾਹਿਗੁਰੂ ਕਿਰਪਾ ਕਰੇ ਇੱਧਰਲੇ ਪਾਸੇ ਕੁਸੰਗਤ ਨਾ ਹੋਵੇ, ਅਤੇ ਜਿਹੜੀ ਭਾਈ ਯੋਗ ਧਰਮ ਕਰਮ ਅਨੁਸਾਰ ਪਤਨੀ ਅਤੇ ਪਤੀ ਸੰਬੰਧ ਹੈ ਹੋਰ ਵੀ ਜਿਹੜੇ ਨੇ ਉਹ ਆਪਣੇ ਜਤ ਪਹਾਰਾ ਧੀਰਜ ਸੁਨਿਆਰ, ਇਹ ਗੁਰੂ ਨਾਨਕ ਸਾਹਿਬ ਦੇ ਬਚਨ ਹੈ, ਜਪਜੀ ਸਾਹਿਬ ਪੜ੍ਹਦੇ, ਇਹ ਤੋਂ ਬਿਨਾਂ ਨਹੀਂ ਹੁੰਦਾ। ਅਤੇ ਉਹ ਗੁਣ ਬਖਸ਼ਣ ਵਾਲਾ ਆਪ ਵਾਹਿਗੁਰੂ ਪਰਮੇਸ਼ਰ ਹੈ। ਚਲੋ ਜੀ,
ਵਿੱਚ ਨਾ ਕੋਈ ਕਰ ਸਕਾ ਕਿਸ ਰੋਵੈ ਰੋਜ,
ਮੇਰੇ ਉਹਦੇ ਵਿੱਚ ਕੋਈ ਵਿਚੋਲ ਵੀ ਨਹੀਂ ਕਰ ਸਕਦਾ ਵੀ ਸਿਫਾਰਿਸ਼ ਕਰਦੇ ਹਾਂ ਜਾਂ ਹੋਰ ਕਿਸੇ ਰਾਜੇ ਦੀ ਕਿਸੇ ਮਹਾਰਾਜੇ ਦੀ, ਇਹ ਤਾਂ ਪਰਮੇਸ਼ਰ ਦੀ ਮਰਜ਼ੀ ਹੈ। ਫਿਰ ਉਸਦੇ ਉੱਤੇ ਜਿਵੇਂ ਬੂਹੇ ਦੀ ਸਾਖੀ ਆਉਂਦੀ ਹੈ ਜਿਹੜਾ ਸ਼ਿਕਾਰ ਘਾਟ ਉਧਾਰ ਕੀਤਾ ਉਹਦੀ ਸੀ ਸਿਆਲਕੋਟ, ਅਤੇ ਉਹ ਪੀਰ ਜਿਹੜਾ ਸੀ ਇਹ ਹਮਜ਼ਾ ਗੌਂਸ, ਅਤੇ ਇਹਨੇ ਕਿਸੇ ਨੂੰ ਕਿਸੇ ਦੇ ਮੁੰਡੇ ਨਹੀਂ ਸੀ ਹੁੰਦੇ ਸ਼ਾਹੂਕਾਰ ਦੇ, ਅਤੇ ਉਹਨੂੰ ਕਿਹਾ ਵੀ ਉਹ ਕਿ ਮੁੰਡਾ ਹੋਵੇ, ਉਹਨੂੰ ਕਿਹਾ ਵੀ ਇੰਨੇ ਮੁੰਡੇ ਹੋਣਗੇ ਇੱਕ ਮੈਨੂੰ ਦੇ ਦਿਓ। ਉਹ ਜਦੋਂ ਵੱਡਾ ਹੋਇਆ ਤਾਂ ਉਹਨੂੰ ਨਾ ਦਿੱਤਾ, ਉਹਨੂੰ ਫਿਰ ਸ਼ੁਰੂ ਕਰਤਾ ਵੀ ਇਹ ਜਿਹੜਾ ਨਗਰ ਹੈ ਸਿਆਲਕੋਟ ਇਹਦੇ ਸਾਰੇ ਝੂਠੇ ਇਹਨੂੰ ਖਤਮ ਕਰ ਦੇਣਾ, ਕੈਸਾ ਸ਼ੁਰੂ ਕਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੀਰਾਂ ਫਕੀਰਾਂ ਨੂੰ ਵੀ ਵਾਹਿਗੁਰੂ ਦੀ ਭਗਤੀ ਸਨਮੁਖ ਦੇਣ ਵਾਲੇ ਅਜਰ ਜਨ ਵਾਲੇ, ਤੇ ਸਿੱਧੇ ਰਸਤੇ ਪਾਉਣ ਵਾਲੇ ਚਲੇ ਗਏ। ਤੇ ਇਸ ਤਰ੍ਹਾਂ ਇਹ ਸਾਧਨ ਕਰਦਾ ਸੀ, ਉੱਤੋਂ ਵੀ ਬੰਦ ਸੀ, ਰੋਸ਼ਨੀ ਵੀ ਨਹੀਂ ਦੇਖ ਰਹੀ, ਸੂਰਜ ਦੀ ਰੋਸ਼ਨੀ ਨੂੰ ਦੇਖ ਕੇ ਆਪਣੇ ਕੋਲ ਪਾਣੀ ਰੱਖ ਰਿਹਾ, ਜਾਂ ਇਹਨਾਂ ਦਾ ਇੱਕ ਜਾਂ ਦੋ ਜੌਂ ਖਾਣੇ। ਮੈਂ ਕਿਹਾ ਇਹ ਜੌਂ ਨੂੰ ਕਿਉਂ ਚੰਗਾ ਮੰਨਦੇ ਹੈ? ਉਹ ਹੁਣ ਅਰਬ ਕੰਟਰੀ ਜਿਹੜੀ ਆ ਉੱਥੇ ਮੀਂਹ ਵਾਂ ਤਾਂ ਘੱਟ ਹੀ ਪੈਂਦੇ, ਜੌਂ ਥੋੜ੍ਹੇ ਪਾਣੀ ਨਾਲ ਹੀ ਹੋ ਜਾਂਦੇ ਕਿਤੇ। ਮੈਂ ਕਿਹਾ ਤਾਂ ਮੰਨਦੇ ਹੋਣਗੇ, ਚਲੋ ਰਹੋ ਵਿਚਾਰ। ਅਤੇ ਇਹ ਆ ਗਿਆ ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਠੀਕ ਹੈ, ਇਹਦਾ ਜਿਹੜਾ ਜਪ ਤਪ ਹੈ ਇਹ ਸ਼ਹਿਰ ਨੂੰ ਗਰਵ ਕਰਨਾ ਚਾਹੁੰਦਾ। ਉੱਤੇ ਨਿਗਾਹ ਕੀਤੀ ਅਤੇ ਉਤਲਾ ਜਿਹੜਾ ਮੱਠ ਸੀ ਉਹ ਫਟ ਗਿਆ। ਅਤੇ ਚਾਨਣ ਹੋਵੇ ਕਹਿੰਦੇ ਐਸਾ ਕੌਣ ਹੈ ਮੇਰੇ ਤਪ ਦੇ ਵਿੱਚ ਵਿਘਨ ਪਾਉਣ ਵਾਲਾ? ਬੜੇ ਗੁੱਸੇ ਨਾਲ ਆਇਆ। ਹਾਂਜੀ ਉਹ ਕਹਿੰਦੇ ਆ ਜਾਓ ਭੈ ਜੀ, ਹੁਣ ਸ਼ਕਤੀ ਤਾਂ ਉੱਥੇ ਕੀ ਚੱਲਣੀ ਸੀ, ਜਿਹੜੇ ਜਿਵੇਂ ਬਗਦਾਦ ਦੇ ਵਿੱਚ ਸਾਰੇ ਹੀ ਆ ਗਏ, ਹੋਰ ਆ ਗਏ ਉੱਥੇ, ਉਹਨਾਂ ਨੇ ਫੇਰ ਵੀ ਧੰਨ ਗੁਰੂ ਨਾਨਕ ਪਰਮੇਸ਼ਰ ਦੀ ਲੜ ਲਾਇਆ ਅਤੇ ਉਹਨਾਂ ਦਾ ਗੁੱਸਾ ਨਹੀਂ ਕੀਤਾ। ਨਹੀਂ ਤਾਂ ਮਾੜਾ ਇਹ ਕਹਿੰਦੇ ਤਾਂ ਸਾਰੇ ਸਮਾਪਤ ਹੋ ਜਾਂਦੇ। ਅਤੇ ਇਹ ਕਹਿੰਦੇ ਜੀ ਇਸ ਤਰ੍ਹਾਂ ਕਰਕੇ ਬਹਿ ਜਾਓ ਪੀਰ ਜੀ, ਸ਼ਕਤੀ ਤਾਂ ਵੀ ਲਾਈ ਹੋਊਗੀ ਵੀ ਮੈਂ ਖਤਮ ਕਰਦੇ ਗੁਰੂ ਨਾਨਕ ਸਾਹਿਬ ਨੂੰ ਸਰੀਰ ਨੂੰ, ਪਰ ਨਹੀਂ ਚੱਲੀ। ਬੜੇ ਗੁੱਸੇ 'ਚ ਫਿਰ ਬਹਿ ਗਿਆ। ਕਹਿੰਦੇ ਜੀ ਦੱਸੋ ਤੁਸੀਂ ਕਿ ਮੇਰੇ ਤਪ 'ਚ ਕਿਉਂ ਵਿਘਨ ਪਾਇਆ? ਇਸ ਤਰ੍ਹਾਂ ਇੱਥੇ ਸਭ ਲੋਕ ਝੂਠੇ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸਾਰੇ ਨਹੀਂ ਝੂਠੇ ਹੋ ਸਕਦੇ ਹੈ, ਇੱਥੇ ਇਹੋ ਜਿਹੇ ਬੰਦੇ ਵੀ ਹੈਗੇ ਜਿਹਨਾਂ ਨੇ ਮਰਨ ਨੂੰ ਪਹਿਲਾਂ ਚੂਹਾ ਮਾਰਨਾ ਚਾਹੁੰਦਾ, ਉਹਨਾਂ ਨੇ ਮਰਨ ਨੂੰ ਪਹਿਲਾਂ ਹੀ ਜਿਉਂਦਿਆਂ ਨੇ ਸੱਚ ਮੰਨਿਆ। ਇਹ ਬਿਲਕੁਲ ਗਲਤ ਹੈ, ਸਾਰੇ ਝੂਠੇ ਹੈ, ਮਾਰਦੇ ਹਾਂ। ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਚੰਗਾ ਤੈਨੂੰ ਦਿਖਾਈਏ ਫਿਰ। ਫਿਰ ਇੱਕ ਸੋਨੇ ਦੀ ਮੋਹਰ ਜਾਂ ਟਕਾ ਦੇ ਦਿੱਤਾ ਵੀ ਮਰਦਾਨਿਆਂ ਜਾ ਵੀ ਉਹ ਆਦਮੀ ਲੈ ਲਏ ਜਿਸਨੇ ਜਿਉਣਾ ਝੂਠ ਅਤੇ ਮਰਨਾ ਸੱਚ, ਉਹ ਲੈ ਲਵੇ। ਉਹ ਲੈ ਲਵੇ ਅਤੇ ਇਹ ਚਲੇ ਗਿਆ ਮਰਦਾਨਾ, ਸਾਰੇ ਕੋਈ ਨਾ ਲਵੇ ਉਹਨੂੰ ਵੀ ਅਸੀਂ ਕਿਹਾ ਵੀ ਮਰਨਾ ਤਾਂ ਸੱਚ ਹੈਗਾ ਹੀ ਹੈਗਾ ਜਾਂ ਹੋਰ ਚੀਜ਼ ਹੈ, ਵੀ ਜਿਉਂਦਿਆਂ ਜਿਹੜਾ ਮਰਨਾ ਸੱਚ ਸਮਝੇ ਕਿਉਂ ਨਹੀਂ। ਅਤੇ ਇਹ ਜਿਹੜਾ ਮੂਲਾ ਸੀ ਇਹਨੇ ਜਿਸ ਵੇਲੇ ਆਇਆ, ਦੁਕਾਨਦਾਰ ਸੀ ਵੀ ਚਲੋ ਸੁਖਾਲਾ ਕੰਮ ਮਿਲਦਾ ਹੈ, ਸੋਨਾ ਮਿਲਦਾ ਹੈ, ਅਤੇ ਉਹਨੂੰ ਲਿਖ ਕੇ ਦੇ ਦਿੱਤਾ ਅਤੇ ਮਰਨਾ ਸੱਚ ਅਤੇ ਜਿਉਣਾ ਝੂਠ ਲੈ ਆਉਂਦਾ। ਮਹਾਰਾਜ ਕਹਿੰਦੇ ਵੀ ਸਾਡੇ ਕੋਲ ਵੀ ਲਿਆਓ ਨਾ। ਅਤੇ ਕਹਿੰਦੇ ਉਹ ਪੀਰ ਨੂੰ ਕਹਿੰਦੇ ਦੇਖ ਇੱਥੇ ਤਾਂ ਲੋਕ ਜਿਉਂਦੇ ਹੀ ਮਰਨਾ ਸੱਚ ਬੈਠੀ, ਤੂੰ ਕਿਹਨੂੰ ਕਰਨਾ? ਉਹਨੂੰ ਫਿਰ ਸਿੱਖਿਆ ਦਿੱਤੀ ਵੀ ਇਸ ਗੱਲਾਂ 'ਚ ਨਾ ਪਾਓ, ਤੁਸੀਂ ਪਰਮੇਸ਼ੁਰ ਦੀ ਭਗਤੀ ਕਰੋ, ਹੋਰ ਇਹ ਉਹਨੂੰ ਵੀ ਸਿੱਧੇ ਰਸਤੇ ਪਾਤ। ਫਕੀਰਾਂ ਦਾ ਇਹ ਕੰਮ ਨਹੀਂ ਹੈ, ਦੁਨੀਆਂ ਵਿੱਚ ਰਿੱਧੀਆਂ ਸਿੱਧੀਆਂ ਜੈਸਾਂ ਦੇ ਵਿੱਚ ਪੈਣਾ। ਅਤੇ ਉਹਨੂੰ ਕਿਹਾ ਵੀ ਤੂੰ ਮਰਨਾ ਠੀਕ ਸਮਝਿਆ ਸੱਚ? ਕਹਿੰਦਾ ਹਾਂ। ਕਹਿੰਦੇ ਚੰਗਾ ਚੱਲ ਫਿਰ ਸਾਡੇ ਨਾਲ, ਮਰਨਾ ਤਾਂ ਕਿਤੇ ਦੂਰ ਰਿਹਾ। ਅਤੇ ਘਰਵਾਲੀ ਨੂੰ ਕਹਿਤਾ ਵੀ ਮੈਂ ਚੱਲਦਾ। ਚਲੇ ਗਏ ਚਲੇ ਗਏ, ਕੋਈ ਸਮਾਂ ਲੰਘਦਾ ਗਿਆ, ਕੋਈ ਮਹੀਨੇ ਜਾਂ ਕੋਈ ਸਾਲ ਦੇ ਨਾਲ ਹੀ ਰਿਹਾ। ਕਹਿੰਦੇ ਭਗਤੀ ਕਰਿਆ ਕਰ, ਜੇ ਮਰਨਾ ਸੱਚ ਸਮਝਣ, ਵਰਨਨ ਕਾਲ ਨਹੀਂ ਨੇੜੇ, ਉਹ ਅਕਾਲ ਪੁਰਖ ਹੈ, ਅਕਾਲ ਮੂਰਤ, ਉਹ ਨਹੀਂ ਜਮਾਂ ਦੇ ਵਸ ਨਹੀਂ ਪੈਣ ਦਿੰਦਾ, ਵਾਹਿਗੁਰੂ ਆਪਣੇ ਚਰਨਾਂ 'ਚ ਲੈ ਜਾਂਦਾ। ਅੱਛਾ ਜੀ, ਫਿਰ ਨਾਲ ਰਿਹਾ। ਅਤੇ ਇੱਕ ਦਿਨ ਬੈਠੇ ਸਤਿਗੁਰੂ ਸਾਹਿਬ ਜੀ ਬਾਹਰ ਕਾਨ ਦੇਸ਼ ਦੇ ਵਿੱਚ, ਸ਼ਾਇਦ ਇਹ ਦਿਨ ਮੁਲਤਾਨ ਮਿਲੀ ਜਾਂ ਹੋਰ ਉਹਨਾਂ ਦਾ। ਅਤੇ ਕਹਿੰਦਾ ਵੀ ਆਪਣੇ ਮੂਹਰਿਆ ਜਿਹੜੀ ਤੇਰੀ ਘਰਵਾਲੀ ਹੈ ਉਹਨੂੰ ਚੰਗਾ ਜਪ ਸਤ ਰੱਖਿਆ ਹੁਣ ਤਾਈਂ, ਅਤੇ ਉਹਨੂੰ ਕਿਸੇ ਨੇ ਕਹਿ ਦਿੱਤਾ ਵੀ ਮੂਲਾ ਤਾਂ ਗਿਆ ਮਰ। ਅਤੇ ਉਦੋਂ ਮਾਈਆਂ ਦਾ ਹੁੰਦਾ ਸੀ ਵੀ ਮੈਂ ਵੀ ਸਤੀ ਹੋ ਜਾਣਾ, ਵੀ ਉਹਨੂੰ ਇਹ ਨਿਸ਼ਚਾ ਕਰਕੇ ਆਪਣੀ ਚਿਖਾ ਬਣਾ ਲਈ ਹੈ ਅਤੇ ਅੱਗ ਲਾ ਕੇ ਬੈਠਣ ਵਾਲੀ ਹੈ, ਲੋਕ ਖੜੇ ਹੈ। ਅਤੇ ਇਹ ਜੋ ਇਹ ਨੇ ਵੀ ਮਰਨਾ ਸੱਚੀ ਹੈ, ਵੀ ਮਰਦੀ ਤਾਂ ਮਰਦੀ ਸੱਚੀ ਹੈ, ਇਹ ਤਾਂ ਹੁਣ ਇਹਦੀ ਪਰਖ ਹੋ ਰਹੀ ਹੈ। ਅਤੇ ਇਹਨ ਕਿਹਾ ਜੀ ਉਹ ਬਾਦਸ਼ਾਹ ਦੀ ਬਹੁਤ ਸਤਵੰਤੀ ਹੈ, ਜਿਹਨੇ ਇਹਦੇ ਮਨ 'ਤੇ ਅਸਰ ਹੋਇਆ, ਬਹੁਤ ਸਤਵੰਤੀ ਹੈ, ਇੰਨਾ ਜਿਨ ਮੇਰਾ ਵਿਛੋੜੇ ਦੇ ਵਿੱਚ ਵੀ ਸੱਤ ਰੱਖਿਆ ਵੀ ਮੈਂ ਉਹਨੂੰ ਬਚਾ ਲੈ। ਅਤੇ ਕਹਿੰਦੇ ਸਤਿਗੁਰੂ ਸਾਹਿਬ ਤੂੰ ਕਿਵੇਂ ਬਚਾ ਲਏਗਾ? ਦੇਖ ਲੈ ਤੇਰੀ ਮਰਜ਼ੀ, ਜੇ ਤਾਂ ਮਰਨਾ ਸੱਚ ਸਮਝਿਆ ਹੁਣ ਵੀ ਜਾ ਦੂਸਰਾ ਤੇ ਫਿਰ ਤੂੰ ਜਰ। ਕਹਿੰਦਾ ਨਹੀਂ ਜੀ, ਉਹ ਇੰਨੀ ਸੁਰਵੰਤੀ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਮਰਨਾ ਸਤਸੰਗ ਇਹ ਜਾਣਾ ਹੈ ਤੂੰ, ਪਹੁੰਚਾ ਅਸੀਂ ਤੈਨੂੰ ਦਿੰਦੇ ਮਿੰਟਾਂ ਸਕਿੰਟਾਂ ਦੇ ਵਿੱਚ। ਕਹਿੰਦੇ ਜੀ ਚੰਗੀ ਗੱਲ ਹੈ, ਮੇਰੇ ਘਰ ਵਾਲੀ ਬੱਜ ਜਾਏ ਜੇ ਰਹੀਏ। ਅਤੇ ਇੱਥੇ ਇਹਨੇ ਮਹਾਰਾਜ ਨੇ ਕਿਹਾ ਵੀ ਸਤਨਾਮ ਵਾਹਿਗੁਰੂ ਦਾ ਜਿਹੜਾ ਨਾਮ ਜਪਦਾ ਉਹਦਾ ਧਿਆਨ ਕਰ। ਧਿਆਨ ਕੀਤਾ ਤਾਂ ਇੱਥੇ ਆ ਕੇ ਬੈਠਾ। ਠੀਕ ਉਹ ਚੀਖਾ ਬਲ ਕੇ ਬੈਠਣ ਵਾਲੀ ਸੀ, ਤੂੰ ਆ ਗਿਆ। ਅਤੇ ਉਹਨੇ ਕਿਹਾ ਵੀ ਇਸ ਤਰ੍ਹਾਂ ਕਰਕੇ ਇਹ ਤਾਂ ਕਿਸੇ ਨੇ ਝੂਠ ਬੋਲਿਆ ਸੀ। ਉੱਥੇ ਰਹਿਣ ਲੱਗ ਪਏ, ਉੱਥੇ ਰਹਿਣ ਲੱਗ ਪਏ। ਅਤੇ ਕੁਛ ਸਮਾਂ ਪਾ ਕੇ ਕੁਛ ਸਾਲਾਂ ਤੋਂ ਬਾਅਦ ਫਿਰ ਸਤਿਗੁਰੂ ਸਾਹਿਬ ਜੀ ਸਿਆਲਕੋਟ ਗਏ। ਸਿਆਲਕੋਟ ਗਏ ਅਤੇ ਉੱਥੇ ਉਹ ਪੀਰ ਮਿਲਿਆ, ਭਗਤੀ ਕਰਦਾ ਸੀ। ਕਹਿੰਦੇ ਜੀ ਬਹੁਤ ਮਹਾਰਾਜ ਤੁਸੀਂ ਤਾਂ ਕਿਰਪਾ ਕੀਤੀ, ਖੁਦਾ ਦੇ ਲੜਲਾ ਤਾਂ ਭਗਤੀ ਕਰਦਾ ਤਾਂ ਕੋਈ ਆਨੰਦ ਹੈ ਹੀ ਨਹੀਂ। ਕਹਿੰਦੇ ਵੀ ਇੱਥੇ ਇੱਕ ਸਾਡਾ ਸੰਸਾਰੀ ਮਿੱਤਰ ਵੀ ਸੀ, ਗੁਰੂ ਨਾਨਕ ਸਾਹਿਬ ਦੇ ਚੋਜ ਨੇ, ਅਤੇ ਉਹ ਲੈ ਆਓ, ਉਹਨੂੰ ਲਿਆਓ। ਅਤੇ ਉਹਨੂੰ ਲਿਆਓ ਅਤੇ ਉਹਨੂੰ ਜਾ ਕੇ ਕਹਿ ਤਾ ਆਪਣੇ ਉਹਨੂੰ ਮਿਲਣਾ ਚਾਹੁੰਦੇ ਹਾਂ। ਅਤੇ ਉਹ ਭੇਜਿਆ ਅਤੇ ਉਹਨਾਂ ਨੇ ਕਿਹਾ ਵੀ ਇੱਧਰ ਉੱਧਰ ਹੈ ਜਾਂ ਹੋਰ ਚੀਜ਼ ਹੈ, ਉਹ ਝੂਠ ਬੋਲਤਾ ਕਰੇ। ਮਹਾਰਾਜ ਕਹਿੰਦੇ ਅਸੀਂ ਆਪ ਜਾਂਦੇ ਹਾਂ। ਮਿੱਤਰ ਜੂ ਹੋਇਆ, ਮਿੱਤਰ ਗਏ ਅਤੇ ਉਹਨੂੰ ਕਹਿੰਦੇ ਬੀਬੀ ਇਹ ਮੂਲਾ ਕਿੱਥੇ ਹੈ, ਮੂਲਾ ਕਿੱਥੇ ਹੈ। ਉਹਨੂੰ ਦੇਖ ਲਿਆ ਵੀ ਇਹ ਤਾਂ ਉਹ ਵੀ ਫਕੀਰ ਨੇ। ਸਤਿਗੁਰੂ ਨਾਨਕ ਸਾਹਿਬ ਜੀ ਐਡਾ ਠਾਕ ਨਹੀਂ ਰੱਖਦੇ ਸੀ ਵੀ ਕੋਈ ਅਵਤਾਰ ਮੰਨੇ ਜਾ ਹੋਰ। ਇਹ ਤਾਂ ਉਹੀ ਫਕੀਰ ਨੇ ਜਿਹੜੇ ਮੇਰੇ ਪਤੀ ਨੂੰ ਲੈ ਗਏ ਸੀ, ਇਹ ਤਾਂ ਲੈ ਜਾਣਗੇ, ਮੈਂ ਇਕੱਲੀ ਰਹਿ ਲੂੰਗੀ। ਹੁਣ ਕਿਹਾ ਜੀ ਉਹ ਤਾਂ ਇੱਥੇ ਹੈ ਨਹੀਂ, ਕਿਸੇ ਇੱਧਰ ਉੱਧਰ ਗਿਆ ਹੈ, ਇੱਥੇ ਹੈ ਨਹੀਂ। ਫਿਰ ਉਹ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਆਵਾਜ਼ਾਂ ਮਾਰੀਆਂ, ਉਹ ਕਹਿੰਦੇ ਹੈ ਨਹੀਂ ਸੀਗਾ। ਉਹ ਆਪਣੇ ਉਹ ਗਹਿਰੇ ਦੇ ਵਿੱਚ ਪਾਥੀਆਂ ਦੇ ਉਹਦੇ ਵਿੱਚ ਲੁਕਿਆ ਹੋਇਆ ਸੀ, ਪਾਥੀਆਂ ਵਿੱਚੋਂ ਕੱਢ ਲੈਂਦੇ ਆ, ਉਹਨੂੰ ਵੀ ਸੁਣ ਲਿਆ। ਉਹ ਕਹਿੰਦੇ ਚੰਗਾ ਮਹਾਰਾਜ। ਕਹਿੰਦੇ ਵੀ ਜੇ ਉਹ ਇੱਥੇ ਹੈ ਨਹੀਂ, ਗਿਆ ਹੀ ਹੈ ਤਾਂ ਗਿਆ ਹੀ ਹੈ। ਉਸੇ ਵੇਲੇ ਹੀ ਉੱਥੇ ਸੱਪ ਨਿਕਲਿਆ ਅਤੇ ਉਹਦੇ ਡੰਗ ਮਾਰਿਆ, ਅਤੇ ਡੰਗ ਵੀ ਮਾਰਿਆ ਵੀ ਥੋੜ੍ਹਾ ਜਿਹਾ ਹੀ ਬੋਲ ਸਕਿਆ ਵੀ ਮੈਨੂੰ ਲੈ ਚਲੋ ਉੱਥੇ, ਮੈਂ ਮਰ ਗਿਆ। ਲੋਕਾਂ ਨੇ ਕਿਹਾ ਵੀ ਹਾਂ, ਉਹਨਾਂ ਨੇ ਬਚਨ ਕਰਕੇ ਉੱਥੇ ਲੈ ਗਏ। ਮਹਾਰਾਜ ਕਹਿੰਦੇ ਹੁਣ ਨਹੀਂ ਬਚ ਸਕਦਾ। ਹਾਲੇ ਪਰਮੇਸ਼ਰ ਜਿਹੜਾ ਇਸ ਤਰ੍ਹਾਂ ਦਿੱਲੀ ਦੇ ਵਿੱਚ ਸੀ, ਉਹ ਹਾਥੀ ਦੀ ਗੱਲ ਸੀ। ਅਤੇ ਉਹਨੂੰ ਕਿਹਾ ਸਿਕੰਦਰ ਨੇ ਵੀ ਹੁਣ ਹਾਥੀ ਜਿੰਦਾ ਕਰ ਦਿਓ। ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਹੈ ਉਹ ਆਪਣੇ ਭਗਤਾਂ ਦੀ ਰੱਖਦਾ ਹੈ, ਉਹ ਮਰਿਆ ਨੂੰ ਆਪਣੇ ਸੰਤ ਦੇ ਕਹੇ ਤਾਂ ਉਹ ਜਿੰਦਾ ਕਰ ਦਿੰਦਾ ਹੈ, ਪਰ ਜਿਹੜਾ ਉਹ ਸੰਤ ਦਾ ਮਾਰਿਆ ਉਹਨੂੰ ਪਰਮੇਸ਼ਰ ਜਿੰਦਾ ਨਹੀਂ ਕਰਦਾ, ਇਹ ਨਹੀਂ ਜਿੰਦਾ ਹੋ ਸਕਦਾ। ਚਲੋ ਬੇਸੁਰਤ ਸੀ, ਕਹਿੰਦੇ ਜੀ ਫਿਰ ਵੀ ਕਿਰਪਾ ਕਰੋ, ਇਹ ਜਾਂ ਹੋਰ ਚੀਜ਼ ਹੈ। ਅਗੇ ਚਲੋ ਤੁਸੀਂ ਮਰਿਆਂ ਵਰਗਾ ਤਾਂ ਹੈਗਾ ਹੀ ਹੈ, ਲੈ ਆਇਓ ਅਤੇ ਇਹ ਦਸਵੇਂ ਸਰੂਪ ਦੇ ਵਿੱਚ ਇਹਦੀ ਕਲਿਆਣ ਕਰਾਂਗੇ। ਫਿਰ ਉਹ ਜੂਨਾਂ ਦੇ ਵਿੱਚ ਦੇਖ ਲਓ ਭਟਕਦਾ ਰਿਹਾ, ਭਟਕਦਾ ਰਿਹਾ ਇਹਨਾਂ ਨੇ। ਫਿਰ ਸ਼ਿਕਾਰ ਘਾਟ ਹੈ, ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਦੀ ਉਹ ਸਹਿਹਾ ਬਣਿਆ ਹੋਇਆ, ਉਹਦਾ ਨਾਮ ਸ਼ਿਕਾਰ ਘਾਟ ਹੈ। ਕੀ ਕਹਿੰਦੇ ਜੀ ਇਹ ਜੇ ਗੁਰੂ ਵੀ ਸ਼ਿਕਾਰ ਕਰਦੇ ਰਹੇ ਆ, ਖਾਂਦੇ ਪੀਂਦੇ ਰਹੇ ਆ, ਉਹ ਤਾਂ ਉਧਾਰ ਕਰਦੇ ਰਹੇ ਆ। ਜਿਸ ਤਰ੍ਹਾਂ ਆਪਣੇ ਜਾਮਨੀ ਸਾਹਿਬ ਹੈ ਇੱਧਰ ਬਾਰਡਰ ਦੇ ਉੱਤੇ ਨੇੜੇ, ਉੱਥੇ ਜਾਮਨੀ ਸਾਹਿਬ ਤਿੱਤਰ ਵੀ ਕਹਿ ਦਿੰਦੇ, ਉਹ ਵੀ ਉਹ ਵੀ ਗੁਰੂ ਮਹਾਰਾਜ ਨੇ, ਉਹ ਸਰ ਜੀ ਸਤਿਗੁਰੂ ਸਾਹਿਬ ਜੀ ਹੈ, ਕਥਾਵਾਂ ਨੇ। ਸੋ ਇਸ ਤਰ੍ਹਾਂ ਭਾਈ ਜਿਹੜਾ ਮੁਗਲੇ ਦਾ ਸੀ, ਫਿਰ ਉੱਥੇ ਸ਼ਿਕਾਰ ਘਾਟ 'ਤੇ ਗੁਰੂ ਮਹਾਰਾਜ ਨੇ ਉਧਾਰ ਕੀਤਾ। ਹੁਣ ਪੜ੍ਹੋ ਜੀ ਪੰਕਤੀ।
ਵਿੱਚ ਨਾ ਕੋਈ ਕਰ ਸਕਾ ਕਿਸ ਤਰ੍ਹਾਂ ਰੋਵੇ ਰੋਜ,
ਫਿਰ ਉਹ ਰੋਣੇ ਕਿਸ ਦੇ ਉੱਤੇ ਰਹੂਗਾ, ਉਹ ਤਾਂ ਫਿਰ ਹਮੇਸ਼ਾ ਹੀ ਉਹਨਾਂ ਰੋਗਾਂ ਦੇ ਵਿੱਚ ਪਿਆ ਹੋਇਆ। ਇੱਥੇ ਵੀ ਦੇਖਣ ਦੇ ਵਿੱਚ ਆਏ, ਇੱਥੇ ਗੁਰਦੁਆਰੇ ਕਈ ਆਉਂਦੇ ਆ, ਵਿਚਾਰਿਆਂ ਨੂੰ ਰੋਗ ਲੱਗਿਆ ਚਿਹਰੇ 'ਤੇ, ਬਹੁਤ ਨਾ ਕੋਈ ਕਰ ਸਕਦਾ ਨਾ ਕਿਤੇ ਰਾਜ਼ੀ ਹੋਇਆ। ਅਤੇ ਇੱਕ ਇਹੋ ਜਿਹੇ ਵੀ ਆਉਂਦੇ ਟੌਰ ਕੱਢ ਕੇ ਚੰਗੇ ਕੱਪੜੇ ਪਾ ਕੇ, ਫਿਰ ਤਾਂ ਨਹੀਂ ਦੇਖਦੇ ਸਾਡੇ 'ਤੇ ਵੀ ਆ ਜੂਗਾ। ਮੈਂ ਕਿਹਾ ਇਹਨਾਂ ਨੂੰ ਸਾਡੇ ਪਤਾ ਨਹੀਂ, ਇਹਨਾਂ ਵੱਲ ਹੀ ਵੇਖਣ ਅਤੇ ਫਿਰ ਤਾਂ ਇਹਨਾਂ ਨੂੰ ਸਿੱਖਿਆ ਆ ਜਾਏ। ਪਰ ਪਰਮੇਸ਼ੁਰ ਦੀ ਕਿਰਪਾ ਹੋ ਜਾਏ ਤਾਂ ਫੇਰ ਹੀ ਇਹ ਚੀਜ਼ ਹੋ ਸਕਦੀ। ਵਿੱਚ ਨਾ ਕੋਈ ਕਰ ਸਕੇ, ਉਹਦੇ ਵਿੱਚ ਪੈ ਕੇ ਵੀ ਵਿਚੋਲਾ ਬਣ ਜਾਏ ਜਾਂ ਹੋਰ ਚੀਜ਼, ਉਹ ਨਹੀਂ ਕਰ ਸਕਦਾ। ਅਤੇ ਸਦਾ ਸਦਾ ਹੀ ਫਿਰ ਉਹ ਜੂਨਾਂ ਦੇ ਵਿੱਚ ਪਏ ਹੋਏ, ਹੋਰ ਸਾਰੇ ਉਹ ਰੋਂਦੇ ਹੀ ਰੋਂਦੇ ਰਹਿੰਦੇ ਨੇ। ਚਲੋ,
ਕੀਤਾ ਕਿਛੂ ਨਾ ਹੋ ਗਈ ਲਿਖਿਆ ਤੁਰ ਸੰਜੋ।
ਜਿਹੜਾ ਕੋਈ ਕਰਮ ਕਰ ਬੈਠਾ ਹੈ ਉਹਦੇ ਵਿੱਚ ਵੀ ਮੈਂ ਹੁਣ ਇਹਨੂੰ ਮੇਟਣ ਵਾਸਤੇ ਕੋਈ ਯਤਨ ਕਰਨਾ ਉਹ ਨਹੀਂ ਹੋ ਸਕਦਾ। ਕੀਤਾ ਲਿਖਿਆ ਤੁਰ ਸੰਜੋ, ਜਿਹੜਾ ਉਸਨੇ ਤੁਰੋਂ ਹੀ ਸੰਜੋਗ ਕਰਕੇ ਵਾਹਿਗੁਰੂ ਨੇ ਇਹਦਾ ਫਲ ਇਹ ਮਿਲੂਗਾ ਇਸਨੂੰ, ਉਹਨੂੰ ਨਹੀਂ ਮਿਟ ਸਕਦਾ, ਵਾਹਿਗੁਰੂ ਤੋਂ ਬਿਨਾਂ ਨਹੀਂ ਮਿਟ ਸਕਦਾ। ਵਾਹਿਗੁਰੂ ਪਰਮੇਸ਼ਰ ਨੇ ਜਗਾਨੇ ਜੀ ਮਿਟੇ, ਕਹਿੰਦੇ ਹਾਂ ਸਾਧ ਸੰਗਤ ਵੀ ਬਣਾਈ ਹੋਈ ਹੈ, ਉਹਦੇ ਵਿੱਚ ਗੁਰੂ ਸਾਹਿਬ ਦੀ ਸ਼ਰਨ ਲੈ ਲੈ, ਭਗਤੀ ਕਰਦੇ ਹਾਂ, ਉਹ ਪ੍ਰਸੰਨ ਹੋਇਆ ਤਾਂ ਉਹ ਵੀ ਮਿਟ ਦਿੰਦਾ, ਹੋਰ ਨਹੀਂ ਕੋਈ ਮਿਟ ਸਕਦਾ। ਚਲੋ ਜੀ,
ਵੱਡ ਭਾਗੀ ਮੇਰਾ ਪ੍ਰਭ ਮਿਲਾ ਤਾਂ ਉਤਰ ਹੈ ਸਭ ਵਿਯੋਗ।
ਹਾਂ, ਜੇ ਸਾਧ ਸੰਗਤ ਦੇ ਵਿੱਚ ਆ ਜਾਏ ਤੇ ਉੱਥੇ ਫਿਰ ਨਿਸ਼ਕਾਮ ਕਰਨ ਲੱਗ ਪਏ, ਸੇਵਾ ਕਰਨ ਲੱਗ ਪਏ, ਜੇ ਘਰਾਂ 'ਚ ਆਪਣੀ ਕਿਰਤ ਕਰਨ ਲੱਗ ਪਏ, ਭਗਤੀ ਕਰਨ ਲੱਗ ਪਏ, ਇੰਨਾ ਹੋ ਗਿਆ ਜਿਹਦਾ ਸਾਫ਼ ਹੋ ਜਾਏ ਤੇ ਵਡਿਆਈ ਦੀ ਦੁਨੀਆਂ ਦੀ ਇੱਛਾ ਨਾ ਹੋਵੇ, ਮੇਰਾ ਪ੍ਰਭੂ ਉਹਨੂੰ ਪ੍ਰਗਟ ਹੋ ਜਾਏ। ਪ੍ਰਭੂ ਨੇ ਤਾਂ ਫਿਰ ਵੇਖ ਹੀ ਦੇਣੇ, ਪਰ ਭਾਗੀ ਮੇਰਾ ਪ੍ਰਭੂ ਮਿਲਿਆ ਤਾਂ ਉਤਰਿਆ ਸਭ ਵਿਯੋਗ, ਜਿੰਨੇ ਜਨਮਾਂ ਜਨਮਾਂ ਦੇ ਵਿਛੋੜੇ ਜਾਂ ਉਹਦੇ ਵਿੱਚ ਦੁੱਖ ਤਕਲੀਫਾਂ ਸਾਰੇ ਜਣੇ ਉਹ ਸਾਰੇ ਮਿਟ ਜਾਂਦੇ ਤੇ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ। ਚਲੀਏ ਜੀ,
ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ।
ਉਹ ਫਿਰ ਆ ਕੇ ਬੇਨਤੀਆਂ ਕਰਦਾ ਰਹੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਵੀ ਤੇ ਵਾਹਿਗੁਰੂ ਪਰਮੇਸ਼ਰ ਇੱਕ ਬੇਨਤੀਆਂ ਤੋਂ ਬਿਨਾਂ ਨਹੀਂ ਪ੍ਰਸੰਨ ਹੁੰਦਾ, ਇੱਕ ਕਾਲ ਕਿਰਪਾਨ ਬਿਨਾਂ ਬੇਨਤੀ ਕਬ ਤੋਹੇ ਨਾ ਕਿਨ ਹੁਣ ਨਾਇਕ ਰਿਜੈ। ਇਸ ਕਰਕੇ ਬੇਨਤੀਆਂ ਦੇ ਸ਼ਬਦ ਹੁੰਦੇ ਆ, ਉਹ ਪੜੋ ਵੀ ਗੁਰਪ੍ਰਸਾਦ ਮਹਾਰਾਜ ਕਿਰਪਾ ਕਰੋ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਣ ਕੇ ਵਿੱਚ ਰਹਿਣਾ, ਸ਼ਰਧਾ ਕਰਕੇ ਰੋਗਾ ਬਣ ਕੇ ਨਹੀਂ ਹਉਮੈ ਜਾਂ ਹੰਕਾਰ ਦੇ ਵਿੱਚ ਰਹਿਣਾ। ਨਾਨਕ ਕਪਰੋ ਰਾਖ ਲਿਓ
ਮੇਰੇ ਸਾਹਿਬ ਬੰਦੀ ਮੋਚ।
ਮਹਾਰਾਜ ਆਪ 84 ਦੇ ਬੰਧਨ ਪਏ ਹੋਏ ਨੇ, ਕਰਤਾ ਭੋਗਤਾ ਦੇ ਬੰਧਨ ਪਏ ਹੋਏ ਨੇ, ਸਾਰੇ ਇਹ ਬੰਧਨ ਤੋਂ ਆਪ ਛੁਡਾਉਣ ਵਾਲੇ ਹੋ, ਆਪ ਕਿਰਪਾ ਕਰੋ। ਚਲੀਏ,
ਕਤਕ ਹੋਵਾ ਸਾਧ ਸੰਗ ਬਿਨਸਾ ਸਭੇ ਸੋ।
ਲਾਜ਼ਮੀ ਦੱਸ ਦਿਓ, ਕਤਕ ਦੇ ਮਹੀਨੇ ਦੇ ਵਿੱਚ ਜੇ ਸਾਧ ਸੰਗਤ ਹੋ ਜਾਏ ਸ੍ਰੇਸ਼ਟ ਪੁਰਸ਼ਾਂ ਦੀ, ਤੇ ਸਾਧ ਨਾਮ ਨਿਰਮਲ ਤਾ ਕੇ ਕਰਮ ਦੁੱਖ ਰੋਗ ਬਿਨਸੇ ਪੈ ਧਰਮ, ਉਹਨਾਂ ਗੁਰਮੁਖਾਂ ਦੀ ਸੰਗਤ ਹੋ ਜਾਏ ਤੇ ਗੁਰੂ ਦੀ ਸ਼ਰਨ ਲੈ ਜਾਏ, ਭਗਤੀ ਕਰਨ ਲੱਗ ਪਵੇ ਤੇ ਉਹ ਆਪ ਵਾਹਿਗੁਰੂ ਪਰਮੇਸ਼ਰ ਫਿਰ ਉਹਦੇ ਬਿਨਸਾ ਸਭੈ ਸੋ, ਜਿੰਨੇ ਵੀ ਫਿਕਰ ਨੇ ਦੁੱਖਾਂ ਦੇ ਹੋਰ ਦੇ ਸਾਰੇ ਹੀ, ਉਹ ਫਿਕਰ ਜਿੰਨਾ ਚਿੰਤਾ ਜਨਮ ਮਰਨ ਦੀ, ਉਹ ਸਭ ਵਾਹਿਗੁਰੂ ਪਰਮੇਸ਼ਰ ਨਾਸ਼ ਕਰ ਦਿੰਦਾ, ਦੂਰ ਕਰ ਦਿੰਦਾ ਹੈ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਅਰਦਾਸਾਂ ਬੇਨਤੀਆਂ ਕਰੀਏ, ਸ਼ਰਨ ਲਈਏ ਸਤਿਗੁਰੂ ਸਾਹਿਬ ਜੀ ਦੀ, ਅਤੇ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਕੁਸੰਗਤ ਤੋਂ ਬਚੀਏ, ਸੰਗਤ ਚੰਗੀ ਕਰਦੇ ਰਹੀਏ। ਭਗਤੀ ਤੁਖ ਦੀਨ ਦਿਆਲਾ ਗੁਣੇ ਨੇ ਕਿਤੀ ਹੈ ਪਿੱਗਾ, ਅਤੇ ਉਹ ਆਪ ਬਖਸ਼ਿੰਦ ਹਨ। ਸੋ ਵਿਚਾਰ ਕਰਦੇ ਹਾਂ, ਜੋ ਵੀ ਭੁੱਲਾਂ ਚੁੱਕਾਂ ਹੋਈਆਂ ਆਪ ਸੰਗਤ ਨੇ ਖਿਮਾ ਕਰਨੀ, ਅਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਮਹਾਰਾਜ ਸਾਡੇ ਤਾਂ ਸਭ ਗੁਣ ਤੇਰੇ, ਮੈਂ ਨਾ ਹੀ ਕੋਈ ਬਿਨਗੁਣ ਤੇ ਭਗਤ ਨਾ ਹੋਏ, ਇਹ ਬਖਸ਼ੋ ਚੰਗੀ ਸਾਧ ਸੰਗਤ ਬਖਸ਼ੋ, ਨਿਸ਼ਕਾਮਤਾ ਬਖਸ਼ੋ, ਅਤੇ ਦਰਸ਼ਨ ਮੰਗੋ ਦੇਹੋ ਪਿਆਰੇ ਤੁਮਰੇ ਭਜਨ ਕੌਣ ਕੌਣ ਨਾ ਤਾਰੇ।
ਨਾਨਕ ਕਉ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੇ ਸਾਧ ਸੰਗ ਬਿਨ ਸਹ ਸਭੇ ਸੋਚ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਵੀ ਮਹਾਰਾਜ ਕਿਰਪਾ ਕਰੋ, ਆਪਣੀ ਭਗਤੀ ਬਖਸ਼ੋ, ਆਦ ਵਿਆਹ ਨੂੰ ਮੇਟਣ ਵਾਲੇ ਤੂੰ ਠਾਕੋ।